ਭਾਈਵਾਲ ਪਾਰਟੀ ਬਣਾ ਕੇ ਫਿਰ ਉਹ ਪੰਜਾਬ ਦੇ ਵਿੱਚ ਸੱਤਾ ਹਾਸਲ ਕਰ ਸਕਦੇ ਨੇ, ਜੋ ਕਿ ਮੇਰਾ ਖਿਆਲ ਹੈ ਕਿ ਅਜੇ ਤੱਕ ਦੂਰ ਦੂਰ ਤੱਕ ਕਿਤੇ ਵੀ ਸੰਭਵ ਹੁੰਦਾ ਦਿਸ ਨਹੀਂ ਰਿਹਾ।
ਮੈਨੂੰ ਇੱਕ ਸਟੇਸ਼ਨ ਦੀ ਕਮਰਸ਼ੀਅਲ ਤੇ ਆਈਡੀ ਲੈਣੀ ਪਵੇਗੀ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਇਸ ਪਤਝੜ ਚ ਓਨਟਾਰੀਓ ਵਿਚ ਮੁੜ ਖੋਜਣ ਨੂੰ ਬਹੁਤ ਕੁਝ ਹੈ, ਇਹ ਯਾਦ ਹੈ ਨਾ, ਤੇ ਇਸ ਬਾਰੇ ਅਤੇ ਇਸ ਨੂੰ ਕੌਣ ਭੁੱਲ ਸਕਦਾ ਹੈ, ਅਤੇ ਇਹਨਾਂ ਨੂੰ ਪਰ ਇਹ ਸਭ ਸ਼ੁਰੂ ਹੁੰਦਾ ਹੈ ਇਸ ਨਾਲ। ਲੱਗ ਰਿਹਾ ਹੈ ਕਿ ਤੁਸੀਂ ਆਪਣੀ ਅਗਲੀ ਓਨਟਾਰੀਓ ਗੈਟਅਵੇ ਵਾਸਤੇ ਰਵਾਨਾ ਹੋ ਰਹੇ ਹੋ, ਪਤਝੜ ਇੱਥੇ ਹੈ ਪਰ ਇਹ ਲੰਬੇ ਸਮੇਂ ਲਈ ਨਹੀਂ। ਹੁਣੇ ਡੈਸਟੀਨੇਸ਼ਨ ਓਨਟਾਰੀਓ .com ਤੇ ਪਲੈਨਿੰਗ ਕਰੋ ਅਤੇ ਓਨਟਾਰੀਓ ਦੀ ਦੁਨੀਆ ਨੂੰ ਮੁੜ ਤੋਂ ਖੋਜੋ।
ਆਈ ਖੁਸ਼ਬੂ
ਕਾਦੀ
ਦੀਵਾਲੀ ਦੀ ਫੂਡ ਬੇਸਿਕਸ ਤੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ, ਆਪਣੇ ਮਸਾਲਿਆਂ ਦੀ, ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ, ਜਿਵੇਂ 27 ਅਕਤੂਬਰ ਤੱਕ 800 ਗ੍ਰਾਮ ਬਰਾਰਸ ਘਿਓ ਸਿਰਫ $10.99 ਤੇ।
ਵਾਹ
ਖੁਸ਼ਬੂ ਆਈ
ਨਹੀਂ
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ ਮੋਰ ਫੋਰ ਲੈਸ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ
ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
ਵਨ ਟੂ ਵਨ ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। ਤੇਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਕਿ ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ, ਸੁਣ ਲਈਆਂ ਅਮਰੀਕਾ ਵਾਲੇ ਆੜੀਆਂ।
ਸੂਫੀ ਅੰਦਾਜ਼ ਵਾਲਾ ਬੇਮਿਸਾਲ ਸਿਤਾਰਾ ਮਿਸਿਸਾਗਾ ਦੀ ਧਰਤੀ ਤੇ ਕਰੇਗਾ ਆਪਣੇ ਫਨ ਦਾ ਮੁਜ਼ਾਹਰਾ। ਸਤਿੰਦਰ ਸਰਤਾਜ ਲਾਈਵ ਇਨ ਕਾਂਸੈਪਟ ਨੀਅਰ ਯੂ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ, 20 ਨਵੰਬਰ, ਸ਼ਨੀਵਾਰ ਰਾਤ 7 ਵਜੇ। ਫਾਰ ਟਿਕਟਸ ਐਂਡ ਸਪੌਂਸਰਸ਼ਿਪ ਕਾਲ ਵਰਿੰਦਰ ਗਿੱਲ, 416-300-7706, ਕਾਲ ਅਵਤਾਰ ਰਿਹਾਲ, 416-561-1277।
ਜਦੋਂ ਵੱਜੀਆਂ ਟੋਰਾਂਟੋ ਵਿੱਚ ਤਾੜੀਆਂ, ਨਿਊ ਜਰਸੀ ਚ ਸੁਣ ਲਈਆਂ।
ਏਸ਼ੀਅਨ ਫੂਡ ਸੈਂਟਰ 416-740-3262 ਨੰਬਰ ਹੈ ਇਹਨਾਂ ਦਾ, ਔਰ ਦੀਵਾਲੀ ਦੀ ਸੇਲ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਤੁਸੀਂ ਕਿਸੇ ਵੀ ਏਸ਼ੀਅਨ ਫੂਡ ਸੈਂਟਰ ਤੇ ਜਾਓਗੇ, ਬੜਾ ਖੂਬਸੂਰਤ ਸਟੋਰ ਇਹਨਾਂ ਵੱਲੋਂ ਸਜਾਏ ਗਏ ਨੇ। ਸੋ ਏਸ਼ੀਅਨ ਫੂਡ ਸੈਂਟਰ ਤੇ ਗਰੋਸਰੀ ਕਰਨ ਦੇ ਲਈ ਪਹੁੰਚਣਾ, ਜਾਂ ਫਿਰ ਆਨਲਾਈਨ ਤੁਸੀਂ ਗਰੋਸਰੀ ਕਰ ਲੈਣੀ ਏਸ਼ੀਅਨ ਫੂਡ ਸੈਂਟਰ ਤੋਂ। ਅਵਤਾਰ ਮਿਨਹਾਸ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਨੇ, ਔਰ ਤੁਸੀਂ ਐਸੀ ਬ੍ਰੋਕਰੇਜ ਦੇ ਨਾਲ ਜੁੜਨਾ ਜਿਨ੍ਹਾਂ ਦੇ ਨਵੇਂ ਬਿਲਡਰਾਂ ਦੇ ਨਾਲ ਡਾਇਰੈਕਟ ਐਕਸੈਸ ਆ ਜਿਨ੍ਹਾਂ ਦੇ ਪਾਸ, ਔਰ ਤੁਸੀਂ ਉਹਨਾਂ ਦੇ ਨਾਲ ਰਲ ਕੇ ਨਵੇਂ ਘਰਾਂ ਨੂੰ ਵੇਚਣ ਦਾ ਕੰਮ ਇਹਨਾਂ ਦੇ ਨਾਲ ਕਰ ਸਕਦੇ ਹੋ। 416-744-93-93 ਇਹਨਾਂ ਨੰਬਰ ਹੈ, 416-744-93-93 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ, 416-744-93-93। ਸੋ ਇੱਕ ਕਾਲਰ ਨੇ ਸਾਡੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ, ਗੱਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ
ਵੀਰ ਜੀ, ਮੈਂ ਆਪਣੇ ਵੀਰ ਜੀ ਨੂੰ ਇਹ ਪੁੱਛਣਾ ਸੀਗਾ, ਜਿਹਦੇ ਕਰਕੇ ਕੈਪਟਨ ਸਾਹਿਬ ਨੂੰ ਲਾਇਆ ਸੀ ਜੀ, ਕਹਿੰਦੇ ਸੀ ਬੇਅਦਬੀ ਦੇ ਮਾਮਲੇ ਇੱਕ ਬਿਜਲੀ ਦੇ ਸਮਝੌਤੇ ਰੱਦ ਹੋਣੇ ਚਾਹੀਦੇ ਨੇ, ਉਹਦੇ ਬਾਰੇ ਹੁਣ ਕੀ ਕਰ ਰਹੇ? ਉਹਦੇ ਬਾਰੇ ਚੁੱਪ ਹੋ ਗਏ ਸਾਰੇ ਇਹ। ਉਹਦੇ ਬਾਰੇ ਸਿੱਧੂ ਬਹੁਤ ਰੌਲਾ ਪਾਉਂਦੇ ਨੇ, ਜਿੱਦਾਂ ਜੀ ਦੋ ਦਿਨਾਂ ਦਾ ਕੰਮ ਹੈ ਜੀ, ਆਪਾਂ ਇੱਕ ਦਿਨ ਦੇ ਵਿੱਚ ਸਮਝੌਤੇ ਰੱਦ ਹੋ ਜਾਣਗੇ, ਹੁਣ ਤਾਂ ਮਹੀਨੇ ਤੋਂ ਉੱਤੇ ਹੋ ਗਏ ਜੀ।
ਕੀ ਕਹਿਣਾ ਚਾਹੁੰਦੇ ਹੋ ਆਪਣੇ ਤੇਂਦਰ
ਜੀ? ਬਿਲਕੁਲ ਗਰੇਵਾਲ ਸਾਹਿਬ, ਇਹਦੇ ਲਈ ਡਿਟੇਲ ਵਾਸਤੇ ਦਾ ਅਨਮਿਊਟ ਚੈਨਲ ਦੇ ਪੇਜ ਤੇ, ਵੈਬ ਫੇਸਬੁੱਕ ਪੇਜ ਤੇ ਜਾਂ ਯੂਟਿਊਬ ਚੈਨਲ ਤੇ ਇੰਟਰਵਿਊ ਦੇਖ ਸਕਦੇ ਨੇ। ਕੱਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਂ ਇਹਨਾਂ
ਸਾਰੀਆਂ ਗੱਲਾਂ ਬਾਬਤ ਸਵਾਲ ਕੀਤੇ ਸੀ, ਉਹਨਾਂ ਦੇ ਜਵਾਬ ਨਹੀਂ, ਪਰ ਮੈਂ ਇਹਨਾਂ ਨੂੰ ਦੱਸਦਿਆਂ ਕਿ ਹੁਣ ਜਦੋਂ ਵੀ ਕਿਸੇ ਕਾਂਗਰਸੀ ਆਗੂ ਨੂੰ ਸਵਾਲ ਕੀਤਾ ਜਾਂਦਾ ਤਾਂ ਇਹ ਕਹਿੰਦੇ ਨੇ ਕਿ ਅਸੀਂ ਕਾਨੂੰਨੀ ਚਾਰਾਜੋਈ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਰਹੇ ਹਾਂ, ਉਸ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚ ਪਾਵਾਂਗੇ
ਜੀ। ਸੋ ਜਿਹੜੇ ਕਹਿੰਦੇ ਸੀਗੇ ਵੀ ਕੁਝ ਦਿਨਾਂ ਦਾ ਕੰਮ ਹੈ ਤੇ ਹੁਣ ਉਹ ਵੀ ਉੱਥੇ ਆ ਗਏ ਕਿ ਕਾਨੂੰਨੀ ਸਲਾਹ ਇਸ ਦੇ ਲਈ ਲੈ ਰਹੇ ਹਾਂ। ਅੱਛਾ, ਬੇਅਦਬੀ ਮਾਮਲੇ ਨਾਲ ਜੁੜੇ ਖੱਟੜਾ ਸਾਹਿਬ ਸੀ, ਉਹਨਾਂ ਦੇ ਬੇਟਾ ਸੁਖਵੀਰ ਸਿੰਘ ਖੱਟੜਾ, ਉਹਨਾਂ ਨੇ ਵੀ ਪਾਰਟੀ ਨੂੰ ਛੱਡ ਦਿੱਤਾ ਕਿ ਜਦ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਜਾਂ ਇਹਦਾ ਜਿਹੜਾ ਇਨਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਸਿਆਸਤ ਤੋਂ ਪਰੇ ਰਹਾਂਗਾ। ਐਡਵੋਕੇਟ ਖੱਟੜਾ,
ਬਿਲਕੁਲ ਗਰੇਵਾਲ ਸਾਹਿਬ, ਐਡਵੋਕੇਟ ਸਤਬੀਰ ਸਿੰਘ ਖੱਟੜਾ ਅਕਾਲੀ ਦਲ ਦੇ ਆਗੂ ਸੀ ਤੇ ਹਲਕਾ ਪਟਿਆਲਾ ਦੇਹਾਤੀ ਚੋਂ 2017 ਤੋਂ ਚੋਣ ਲੜੀ ਸੀ ਅਕਾਲੀ ਦਲ ਵੱਲੋਂ ਤੇ 2012 ਤੋਂ ਚੋਣ ਲੜੀ ਸੀ ਆਜ਼ਾਦ। ਸੋ ਅਕਾਲੀ ਦਲ ਚੋਣ ਲੜੀ ਸੀ ਤਾਂ ਇਹਨਾਂ ਦੇ ਜਿਹੜੇ ਵਿਰੋਧੀ ਸੀਗੇ ਉਹ ਸੀ ਬ੍ਰਹਮ ਮਹਿੰਦਰਾ, ਜਿਹੜੇ ਕਾਂਗਰਸ ਚ ਹੁਣ ਕੈਬਨਿਟ ਮੰਤਰੀ ਨੇ, ਤੇ ਉਸ ਤੋਂ ਬਾਅਦ ਜਿਹੜੇ ਸਤਬੀਰ ਸਿੰਘ ਖੱਟੜਾ ਦੇ ਪਿਤਾ ਨੇ ਉਹ ਸਾਬਕਾ ਆਈ ਜੀ ਨੇ, ਅਜੇ ਕੁਝ ਮਹੀਨੇ ਪਹਿਲਾਂ ਰਿਟਾਇਰ ਹੋਏ ਨੇ, ਰਣਬੀਰ ਸਿੰਘ ਖੱਟੜਾ। ਸੋ ਜਦੋਂ ਕੋਟਕਪੂਰਾ ਗੋਲੀ ਕਾਂਡ ਲਈ ਸਿੱਟ ਬਣਾਈ ਸੀ, ਉਹ ਸਿੱਟ ਦੇ ਮੁਖੀ ਸੀ ਰਣਬੀਰ ਸਿੰਘ ਖੱਟੜਾ, ਉਸ ਵੇਲੇ ਇਹ DIG ਹੁੰਦੇ ਸੀ। ਸੋ ਇਹਨਾਂ ਨੇ ਉਹਦੀ ਜਾਂਚ ਕੀਤੀ ਸੀ ਉਸ ਮਾਮਲੇ ਦੀ, ਉਦੋਂ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਸੀ ਤੇ ਉਹਨਾਂ ਨੇ ਉਸ ਮਾਮਲੇ ਦੀ ਵੀ ਜਾਂਚ ਕੀਤੀ ਸੀ, ਜਿਹੜੀ ਤੁਹਾਡੇ ਯਾਦ ਹੋਣਾ ਕਿ 2017 ਦੀਆਂ ਚੋਣਾਂ ਵੇਲੇ ਇੱਕ ਕਾਰ ਦੇ ਵਿੱਚ ਬੰਬ ਕਾਂਡ ਹੋਇਆ ਸੀਗਾ ਪੰਜਾਬ ਦੇ ਵਿੱਚ, ਜਿਹੜੇ ਜਿਹਦੇ ਤਾਰ ਡੇਰਾ ਸਰਸਾ ਨਾਲ ਵੀ ਜੁੜਦੇ ਸੀ। ਸੋ ਉਹਦੀ ਵੀ ਜਾਂਚ ਕੀਤੀ ਸੀ। ਉਸ ਤੋਂ ਬਾਅਦ ਭਾਈ ਮਾਂਝੀ ਵੱਲੋਂ ਤੇ ਹੋਰ ਕੁਝ ਹੋਰ ਲੋਕਾਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਸੇਜ ਸੀ ਜਿਹੜੇ ਰਣਬੀਰ ਸਿੰਘ ਖੱਟੜਾ ਦੇ ਖਿਲਾਫ਼ ਜਾਂਦੇ ਸੀ ਕਿ ਇਹਨਾਂ ਨੇ ਬਾਦਲਾਂ ਨੂੰ ਬਚਾਉਣ ਲਈ ਜਿਹੜੀ ਸਿੱਟ ਦੇ ਮੁਖੀ ਸੀਗੇ ਉਹਦੀ ਸਹੀ ਜਾਂਚ ਇਹਨਾਂ ਨੇ ਨਹੀਂ ਕੀਤੀ ਬਾਦਲਾਂ ਨੂੰ ਬਚਾਉਣ ਕਰਕੇ, ਕਿਉਂਕਿ ਬਾਦਲਾਂ ਦੀ ਪਾਰਟੀ ਤੋਂ ਇਹਨਾਂ ਦਾ ਪੁੱਤਰ ਹੈ ਜਿਹੜਾ ਸਤਬੀਰ ਸਿੰਘ ਖੱਟੜਾ ਉਹ ਚੋਣ ਲੜਦਾ ਹੈ। ਸੋ ਉਸ ਤੋਂ ਬਾਅਦ ਫਿਰ ਅੱਜ ਨਵਾਂ ਮੋੜ ਆਉਂਦਾ ਹੈ ਕਿ ਸਤਬੀਰ ਸਿੰਘ ਖੱਟੜਾ ਇਹ ਐਲਾਨ ਕਰਦੇ ਨੇ ਕਿ ਪੰਜਾਬ ਦੇ ਵਿੱਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ 'ਚ, ਗੋਲੀਕਾਂਡ ਦੇ ਮਾਮਲੇ 'ਚ, ਤੇ ਮੇਰੇ ਪਿਤਾ ਪੁਲਿਸ ਅਫਸਰ ਸੀ, ਉਹਨਾਂ ਕੋਲ ਇੱਕ ਸਿੱਟ ਦੇ ਮੁਖੀ ਵੀ ਸੀ ਉਹ ਜਿਹੜਾ ਕੋਟਕਪੂਰਾ ਗੋਲੀਕਾਂਡ ਸੀ, ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਾਡੇ ਪਰਿਵਾਰ ਦੇ ਖਿਲਾਫ਼ ਬਹੁਤ ਕੁਛ ਪ੍ਰਚਾਰਿਆ ਵੀ ਗਿਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਹੁਣ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਜਦੋਂ ਤੱਕ ਬੇਅਦਬੀਆਂ ਦੇ ਮਾਮਲੇ 'ਚ ਕੋਈ ਇਨਸਾਫ ਨਹੀਂ ਹੋ ਜਾਂਦਾ ਤੇ ਉਦੋਂ ਤੱਕ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿਆਸਤ ਤੋਂ ਵੱਖ ਕਰਦੇ ਨੇ। ਸੋ ਇਹ ਉਸ ਵੇਲੇ ਫੈਸਲਾ ਆਉਂਦਾ ਜਦੋਂ ਵਿਧਾਨ ਸਭਾ 2022 ਦੀਆਂ ਚੋਣਾਂ ਬਿਲਕੁਲ ਸਿਰ ਤੇ ਨੇ ਤੇ ਅਜੇ ਤੱਕ ਅਕਾਲੀ ਦਲ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਬਹੁਤ ਸਾਰੇ ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਪਰ ਪਟਿਆਲਾ ਦੇਹਾਤ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਸੋ ਅੱਜ ਉਸ ਵੇਲੇ ਸਤਬੀਰ ਸਿੰਘ ਖੱਟੜਾ ਹੋਰਾਂ ਦਾ ਇਹ ਐਲਾਨ ਸਾਹਮਣੇ ਆਉਂਦਾ ਜਿਹੜਾ ਸਿਆਸਤ ਦੇ ਵਿੱਚ ਇੱਕ ਤਰਥੱਲੀ ਮਚਾਉਣ ਵਾਲਾ ਹੈ, ਕਿਉਂਕਿ ਉਮੀਦ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਰਣਬੀਰ ਸਿੰਘ ਖੱਟੜਾ ਹੋਰਾਂ ਵੱਲੋਂ ਵੀ ਖੁਲਾਸੇ ਕੀਤੇ ਜਾਣਗੇ ਤੇ ਸ਼ਾਇਦ ਕੱਲ੍ਹ ਜਾਂ ਪਰਸੋਂ ਦਾ ਅਨਮਿਊਟ ਤੇ ਤੁਸੀਂ ਇਹ ਸਾਰੀ ਘਟਨਾਕ੍ਰਮ ਬਾਰੇ ਇੱਕ ਵਿਸ਼ੇਸ਼ ਮੁਲਾਕਾਤ ਰਾਹੀਂ ਵੀ ਦੇਖ ਸਕੋਗੇ।
ਕਿਤੇ ਇੱਦਾਂ ਤਾਂ ਨਹੀਂ ਸੀਗਾ ਕਿ ਇਹਨੂੰ ਰਣਬੀਰ ਸਿੰਘ ਖੱਟੜਾ ਨੂੰ ਆਪਣੇ ਸਤਵੀਰ ਸਿੰਘ ਖੱਟੜਾ ਐਡਵੋਕੇਟ ਜਿਹਨਾਂ ਨੇ ਜਿਹੜੇ ਹੁਣ ਲਾਂਭੇ ਹੋਏ ਨੇ ਨਾ ਸਤਵੀਰ ਸਿੰਘ ਖੱਟੜਾ, ਮੈਂ ਕਨਫਿਊਜ਼ ਜੀ,
ਸਤਵੀਰ ਸਿੰਘ ਖੱਟੜਾ,
ਹਾਂ ਸਤਵੀਰ ਸਿੰਘ ਖੱਟੜਾ ਨੂੰ ਇਹ ਤਾਂ ਨਹੀਂ ਸੀਗਾ ਕਿਤੇ ਇਹਨੂੰ ਟਿਕਟ ਮਿਲਣ ਦੀ ਉਮੀਦ ਹੀ ਨਹੀਂ ਸੀਗੀ ਇਸ ਬਾਰੇ, ਇਹਨਾਂ ਦਾ ਟਿਕਟ ਨਾ ਮਿਲਦੀ ਹੋਵੇ ਤੇ ਇਸ ਲਈ ਇਹਨਾਂ ਨੇ ਕਹਿਤਾ ਕਿ ਇਹ ਇਸ ਤੋਂ ਪਹਿਲਾਂ ਕਿ ਇਹ ਕਹਿਣ ਭਾਈ ਤੈਨੂੰ ਟਿਕਟ ਨਹੀਂ ਮਿਲੇਗੀ ਤੇ ਮੈਂ ਹੀ ਲਾਂਭੇ ਹੋ ਜਾਣਾ।
ਗਰੇਵਾਲ ਸਾਹਿਬ, ਇਸ ਗੱਲ ਨੂੰ ਝਠਲਾਇਆ ਨਹੀਂ ਜਾ ਸਕਦਾ ਤੁਹਾਡੀ ਗੱਲ ਨੂੰ, ਉਹਦੇ ਦਮ ਹੈ, ਉਹ ਇਸ ਕਰਕੇ ਹੈ ਕਿ ਪਟਿਆਲਾ ਦੇਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਉਮੀਦਵਾਰ ਸੀਗੇ ਟੌੜਾ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਜਵਾਈ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌੜਾ, ਉਹ ਇੱਥੋਂ ਉਮੀਦਵਾਰ ਸੀ, ਉਹਨਾਂ ਦੀ ਜਿਹੜੀ ਪਤਨੀ ਸੀ ਕੁਲਦੀਪ ਕੌਰ ਟੌੜਾ ਉਹਨੂੰ ਟਿਕਟ ਮਿਲਣੀ ਸੀ, ਜਿਹੜੀ ਗੁਰਚਰਨ ਸਿੰਘ ਟੌੜਾ ਦੀ ਪੁੱਤਰੀ ਸੀ ਬੀਬੀ ਕੁਲਦੀਪ ਕੌਰ ਟੌੜਾ, ਤੇ ਉਸ ਤੋਂ ਬਾਅਦ ਸਤਬੀਰ ਸਿੰਘ ਖੱਟੜਾ ਦੀ ਟਿਕਟ ਦਾ ਐਲਾਨ ਕਰਤਾ ਸੀ ਤੇ ਫਿਰ ਉਹ ਟੌੜਾ ਪਰਿਵਾਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ ਸੀ ਤੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਕੇ ਉਹਨਾਂ ਨੇ ਹਲਕਾ ਸਨੌਤ ਇਲੈਕਸ਼ਨ ਲੜੀ ਸੀ ਜਿੱਥੋਂ ਉਹ ਹਾਰ ਗਏ ਸੀ, ਤੇ ਪਰ ਇਸ ਵਾਰ ਫਿਰ ਹੁਣ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ, ਟੌੜਾ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ ਹੋ ਗਿਆ। ਸੋ ਇਹ ਲੱਗ ਰਿਹਾ ਹੈ ਕਿ ਇਸ ਵਾਰ ਜਾਂ ਤਾਂ ਟੌੜਾ ਪਰਿਵਾਰ ਨੂੰ ਹੀ ਪਟਿਆਲਾ ਦੇਹਾਤੀ ਦੀ ਟਿਕਟ ਦਿੱਤੀ ਜਾਏਗੀ ਜਾਂ ਫਿਰ ਇੱਥੇ ਇੱਕ ਸਾਬਕਾ ਮੇਅਰ ਰਹੇ ਨੇ ਜੀ, ਪਹਿਲਾਂ ਕਾਂਗਰਸ ਦੇ ਮੇਅਰ ਸੀ ਵਿਸ਼ਨੂੰ ਸ਼ਰਮਾ, ਔਰ ਉਹ ਉਹਨਾਂ ਉਸ ਤੋਂ ਬਾਅਦ ਅਕਾਲੀ ਦਲ ਚ ਸ਼ਾਮਿਲ ਹੋ ਗਏ ਸੀ, ਫਿਰ ਅਕਾਲੀ ਦਲ ਦੀ ਸਰਕਾਰ ਦੌਰਾਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਰਹੇ ਨੇ। ਸੋ ਪਟਿਆਲਾ ਦਿਹਾਤੀ ਦੇ ਵਿੱਚ ਹਿੰਦੂ ਵੋਟਾਂ ਦੀ ਗਿਣਤੀ ਜ਼ਿਆਦਾ ਹੈ, ਸੋ ਇਸ ਕਰਕੇ ਅਕਾਲੀ ਦਲ ਹਿੰਦੂ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦਾ, ਤਾਂ ਹੋ ਸਕਦਾ ਹੈ ਕਿ ਵਿਸ਼ਨੂੰ ਸ਼ਰਮਾ ਦੇ ਨਾਮ ਤੇ ਵੀ ਅਕਾਲੀ ਦਲ ਦੀ ਸਹਿਮਤੀ ਬਣੇ। ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਅਕਾਲੀ ਦਲ ਨੇ ਇਹਨਾਂ ਨੂੰ ਟਿਕਟ ਦੇਣ ਤੋਂ ਅੰਦਰ ਖਾਤੇ ਮਨਾਹੀ ਕੀਤੀ ਹੋਵੇ, ਤੇ ਬਜਾਏ ਇਹ ਗੱਲ ਉਜਾਗਰ ਹੋਣ ਤੇ ਸੋ ਪਹਿਲਾਂ ਹੀ ਮੌਕਾ ਸੰਭਾਲਦਿਆਂ ਉਹਨਾਂ ਵੱਲੋਂ ਆਪ ਹੀ ਸਿਆਸਤ ਤੋਂ ਲਾਂਭੇ ਹੋਣ ਦਾ ਵੀ ਜਿਹੜਾ ਫੈਸਲਾ ਉਹ ਜਨਤਕ ਕਰ ਦਿੱਤਾ ਗਿਆ ਹੋਵੇ।
ਦੋ ਕਾਲਰ ਨੇ ਸਾਡੇ ਪਾਸ, ਸਿਰ 5 ਮਿੰਟ ਬਾਕੀ ਨੇ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਗਰੇਵਾਲ ਸਾਹਿਬ, ਮੈਂ ਜੈਲ ਬੋਲ ਰਿਹਾ।
ਇਹ ਸਭ ਜੀ ਆਇਆਂ ਨੂੰ।
ਅੱਛਾ ਫਤਿਹਪੁਰੀ ਸਾਹਿਬ, ਇਹ ਦੱਸੋ ਕਿ ਜੋ ਮੈਂ ਸੁਣਿਆ ਹੈ ਕਿ ਅਜੇ ਮਿਸਰਾ ਸਾਹਿਬ ਉਹ ਕਹਿੰਦੇ ਆ ਕਿ ਯੋਗੀ ਸਰਕਾਰ ਨੇ ਬਿਲਕੁਲ ਕੇਸ ਨੂੰ ਅੱਛੀ ਤਰ੍ਹਾਂ ਹੈਂਡਲ ਨਹੀਂ ਕੀਤਾ, ਉਹਨਾਂ ਦੇ ਆਪਸ ਚ ਕਾਫੀ ਡਿਫਰੈਂਸਿਸ ਨੇ, ਤੇ ਇਹਦਾ ਕੀ ਪ੍ਰਭਾਵ ਹੋ ਸਕਦਾ। ਤੇ ਦੂਸਰੀ ਗੱਲ ਇਹ ਦੱਸੋ ਕਿ 26 ਤਰੀਕ ਨੂੰ ਮਹਾਂਪੰਚਾਇਤ ਹੋ ਰਹੀ ਹੈ ਲਖਨਊ ਚ ਕਿ ਨਹੀਂ?
ਜੀ ਬਿਲਕੁਲ 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 ਯੋਗੀ ਦੇ ਨਾਲ ਜਿਹੜੀਆਂ ਦੂਰੀਆਂ ਨੇ ਭਾਜਪਾ ਦੇ ਕਈ ਨੇਤਾਵਾਂ ਦੀਆਂ ਵੱਧਦੀਆਂ ਜਾ ਰਹੀਆਂ ਨੇ। ਬੇਸ਼ੱਕ ਅਜੇ ਮਿਸ਼ਰਾ ਹੋਰਾਂ ਨੇ ਵੀ ਇਹ ਬਿਆਨ ਦਿੱਤਾ ਹੈ, ਪਰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੂੰ ਜਿਸ ਤਰੀਕੇ ਆਮ ਮੁਜਰਮ ਤੋਂ ਪੁੱਛ ਗਿੱਛ ਕੀਤੀ ਜਾਂਦੀ ਹੈ ਜਾਂ ਜਿਸ ਤਰ੍ਹਾਂ ਦਾ ਵਿਵਹਾਰ ਪੁਲਿਸ ਵੱਲੋਂ ਕਿਸੇ ਵੀ ਮੁਜਰਮ ਨਾਲ ਕੀਤਾ ਜਾਣਾ ਚਾਹੀਦਾ, ਉਸ ਤਰ੍ਹਾਂ ਦਾ ਵਿਵਹਾਰ ਹੈ ਜਿਹੜਾ ਨਹੀਂ ਕੀਤਾ ਗਿਆ। ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਦੋਸ਼ ਨੇ ਜਿਹੜੇ ਉਹ ਲਗਾਏ ਗਏ ਨੇ। ਹਾਂ ਇਹ ਹੈ ਕਿ ਉਹਨਾਂ ਦਾ ਜੇ ਪੁੱਤਰ ਜੇਲ੍ਹ ਦੇ ਵਿੱਚ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਗੱਲਾਂ ਜਾਂ ਕਈ ਤਰ੍ਹਾਂ ਦੇ ਦੋਸ਼ ਨੇ ਉਹ ਲਾਉਣੇ ਉਹਨਾਂ ਵੱਲੋਂ ਸੁਭਾਵਿਕ ਨੇ। ਤੇ ਦੂਸਰੀ ਗੱਲ ਇਹ ਹੈ ਕਿ ਮਹਾਂਪੰਚਾਇਤ ਰੱਦ ਕਰਨ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ, ਤੇ ਹਾਲੇ ਤੱਕ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ ਉਹ ਅਜੇ ਤੱਕ ਬਰਕਰਾਰ ਹੈ, ਪਰ ਕੋਈ ਰੱਦ ਕਰਨ ਦਾ ਫੈਸਲਾ ਜਿਹੜਾ ਉਹ ਨਹੀਂ ਆਇਆ। ਸੋ ਮੇਰਾ ਖਿਆਲ ਹੈ ਕਿ ਜਿਹੜੀ ਮਹਾਂਪੰਚਾਇਤ ਹੈ ਹੋਵੇਗੀ, ਤੇ ਜੇਕਰ ਇਹਦੇ ਚ ਕੋਈ ਤਬਦੀਲੀ ਆਉਂਦੀ ਹੈ ਤਾਂ ਅਸੀਂ ਜ਼ਰੂਰ ਅਪਡੇਟ ਕਰਾਂਗੇ।
ਜੈਨ ਸਾਹਿਬ, ਤੁਹਾਡੇ ਪਾਸ ਹੋਰ ਇਨਫੋਰਮੇਸ਼ਨ ਹੋਵੇ ਇਸ ਲਈ?
ਮੈਨੂੰ ਇਹ ਡਾਊਟ ਸੀਗਾ ਕਿਉਂਕਿ ਡਕੈਤ ਸਾਹਿਬ ਨੇ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਹੈ। ਦੂਸਰੀ ਗੱਲ ਮੈਂ ਇਹ ਸੁਣੀ ਹੈ ਕਿ ਯੋਗੀ ਸਾਹਿਬ ਦੀ ਮੋਦੀ ਸਾਹਿਬ ਦੇ ਨਾਲ ਵੀ ਬਹੁਤ ਜ਼ਿਆਦਾ ਡਿਫਰੈਂਸ ਪੈਦਾ ਹੋ ਗਏ ਨੇ, ਔਰ ਤੁਹਾਡੇ ਖਿਆਲ ਹੈ ਕਿ ਮੋਦੀ ਸਾਹਿਬ, ਮੈਂ ਸੁਣਿਆ ਹੈ ਕਿ ਉਹਨਾਂ ਨੇ ਵਿਦਿਨ 2-3 ਹਫ਼ਤੇ ਦੇ ਅੰਦਰ ਅੰਦਰ ਇਹ ਕਿਸਾਨਾਂ ਦਾ ਕਿਹੜਾ ਮਸਲਾ ਇਹਨੂੰ ਹੱਲ ਕਰਨਾ, ਕਿਉਂਕਿ ਯੂਪੀ ਦੇ ਵਿੱਚ ਇਸ ਵੇਲੇ ਬੀਜੇਪੀ ਬਹੁਤ ਨੀਚੇ ਆ ਚੁੱਕੀ ਹੈ, ਇਹ ਇਨਫੋਰਮੇਸ਼ਨ ਹੈ ਮੇਰੇ
ਕੋਲ। ਆਲਰਾਈਟ, ਥੈਂਕ ਯੂ ਜੀ, ਧੰਨਵਾਦ। ਔਰ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਭਾਈ।
ਸਤਿ ਸ਼੍ਰੀ ਅਕਾਲ ਜੀ
ਭਾਈ, ਮੈਂ ਆਪਣੇ ਉੱਥੇ ਵੀ ਨਹੀਂ, ਇੱਥੇ ਇੱਕ ਗੱਲ ਕਰਨੀ ਚਾਹੁੰਦਾ। ਕੱਲ ਤੁਸੀਂ ਇੱਕ ਗੱਲ ਕੀਤੀ ਸੀ ਵੀ ਆਪਣੇ ਏਜੰਸੀਆਂ ਦਾ,
ਵੀਰੀ ਤੁਸੀਂ 9:30 ਕਾਲ ਕਰਿਓ ਮੈਨੂੰ,
ਠੀਕ ਹੈ ਭਾਜੀ?
ਠੀਕ ਹੈ, ਔਰ ਤੁਹਾਡਾ ਵਿਸ਼ਾ ਜਿਹੜਾ ਲੰਬਾ ਹੋ ਜਾਣਾ ਥੋੜ੍ਹਾ ਜਿਹਾ, ਮੈਂ ਸਿਰਫ ਰੈਪ ਅਪ ਕਰਕੇ ਅਤੇ ਸਪੋਰਟਸ ਦੀਆਂ ਖਬਰਾਂ ਲੈਣੀਆਂ, ਸਪੋਰਟਸ ਤੋਂ ਬਾਅਦ ਫਿਰ ਆਪਾਂ ਇੱਥੇ ਦੀਆਂ ਖਬਰਾਂ ਵੱਲ ਆ ਜਾਵਾਂਗੇ ਜੀ। ਤਜਿੰਦਰ, ਅੰਤ ਵਿੱਚ ਅੱਜ ਦੀਆਂ ਖਬਰਾਂ 'ਚ।
ਜੀ ਬਿਲਕੁਲ ਗਰੇਵਾਲ ਸਾਹਿਬ, ਇੱਕ ਵੱਡੇ ਬਿਆਨ ਤੇ ਜਾਂਦੇ ਆਪਾਂ ਕਿ ਜਿਹੜਾ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਇੰਚਾਰਜ ਨੇ, ਉਹ ਵੀ ਕਾਂਗਰਸ ਦੇ ਕਲੇਸ਼ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਨੇ ਔਰ ਉਹਨਾਂ ਦੇ ਹੱਥ ਖੜੇ ਹੋ ਗਏ ਨੇ। ਉਹਨਾਂ ਨੇ ਆਪਣੇ ਪੰਜਾਬ ਇੰਚਾਰਜ ਵਜੋਂ ਅਹੁਦਾ ਛੱਡਣ ਲਈ ਹਾਈਕਮਾਂਡ ਨੂੰ ਬੇਨਤੀ ਵੀ ਕੀਤੀ ਹੈ। ਸੋ ਇਸ ਦਰਮਿਆਨ ਹਰੀਸ਼ ਰਾਵਤ ਨੇ ਆਪਣੀ ਇੱਛਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਹਾਈਕਮਾਂਡ ਨੂੰ ਨਵਜੋਤ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ। ਬੇਸ਼ੱਕ ਹਰੀਸ਼ ਰਾਵਤ ਨੇ ਉੱਤਰਾਖੰਡ 'ਚ ਆ ਰਹੀਆਂ ਚੋਣਾਂ ਦੇ ਬਹਾਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਹੁਦੇ ਤੋਂ ਛੁੱਟੀ ਮੰਗੀ ਹੈ, ਪਰ ਇਹ ਗੱਲ ਸਪਸ਼ਟ ਹੈ ਕਿ ਰਾਵਤ ਕਾਂਗਰਸ ਦਾ ਕਲੇਸ਼ ਸੁਲਝਾਉਣ ਦੇ ਵਿੱਚ ਅਸਫਲ ਰਹੇ ਨੇ, ਕਿਉਂਕਿ ਦਿਨੋਂ ਦਿਨ ਗਹਿਰੇ ਹੋ ਰਹੇ ਕਾਂਗਰਸ ਦੇ ਕਾਟੋ ਕਲੇਸ਼ ਨੇ ਪੰਜਾਬ ਵਿੱਚ ਵੱਡੇ ਪੱਧਰ ਤੇ ਸਿਆਸੀ ਆਗੂਆਂ ਦੇ ਅਹੁਦਿਆਂ ਦੀਆਂ ਤਬਦੀਲੀਆਂ ਵੀ ਕਰ ਦਿੱਤੀਆਂ ਨੇ, ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਜਗ੍ਹਾ ਵੀ ਹਰੀਸ਼ ਚੌਧਰੀ ਲੈ ਸਕਦੇ ਨੇ। ਸੋ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਬਣਦਿਆਂ ਹੀ ਸਿੱਧੂ ਤੇ ਰਾਵਤ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸਦਾ ਸਿੱਟਾ ਇਹ ਨਿਕਲਿਆ ਕਿ 4.5 ਸਾਲਾਂ ਤੋਂ ਕੈਪਟਨ ਖਿਲਾਫ਼ ਅੰਦਰ ਖਾਤੇ ਸੁਲਗ ਰਹੀ ਅੱਗ ਭਾਵੇਂ ਭਾਂਬੜ ਬਣ ਗਈ ਹੈ, ਪਰ ਕੈਪਟਨ ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਛੱਡਣਾ ਪਿਆ। ਉਸ ਤੋਂ ਬਾਅਦ ਵੀ ਵੱਡੀਆਂ ਤਬਦੀਲੀਆਂ ਹੋਣ ਦੇ ਬਾਵਜੂਦ, ਮੁੱਖ ਮੰਤਰੀ ਬਦਲਣ ਦੇ ਬਾਵਜੂਦ, ਕੈਬਨਿਟ ਮੰਤਰੀ ਬਦਲਣ ਦੇ ਬਾਵਜੂਦ ਵੀ ਕਾਂਗਰਸ ਦਾ ਕਾਟੋ ਕਲੇਸ਼ ਖਤਮ ਨਹੀਂ ਹੋਇਆ। ਸੋ ਅੱਕ ਕੇ ਮੇਰਾ ਖਿਆਲ ਹੈ ਹਰੀਸ਼ ਰਾਵਤ ਹੋਰਾਂ ਨੇ ਕਿਹਾ ਹੈ ਕਿ ਕਾਂਗਰਸ ਨੂੰ, ਹਾਈਕਮਾਂਡ ਨੂੰ ਨਵਜੋਤ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ।
ਜੀ ਬੜੀ ਮਿਹਰਬਾਨੀ, ਥੈਂਕ ਯੂ, ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਗੁਰਪ੍ਰੀਤ ਪੁਰਬਾ ਜੀ ਸਾਡੇ ਨਾਲ ਗੱਲਬਾਤ ਕਰਨਗੇ। ਗੁਰਪ੍ਰੀਤ ਪੁਰਬਾ ਜਿਹੜੇ ਕਿ ਸਪੋਰਟਸ ਦੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਦੇ ਆ। ਸਪੋਰਟਸ ਤੋਂ ਬਾਅਦ ਫਿਰ ਅਸੀਂ ਜਿਹੜੇ ਦੂਸਰੇ ਕੋਵਿਡ-19 ਦੀਆਂ ਖਬਰਾਂ ਸਾਂਝੀਆਂ ਕਰਾਂਗੇ। ਫਿਰ ਸਾਡੇ ਜੋ ਇੱਥੇ ਆਸ ਪਾਸ ਚੱਲ ਰਿਹਾ ਵਾ ਉਹਦੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਕੇਡੀ ਹੋਮਿਓਪੈਥੀ ਵੱਲੋਂ 647-848-1800 ਡਾਕਟਰ ਕੁਲਦੀਪ ਦਾ ਨੰਬਰ ਹੈ ਅਤੇ CWC ਇਮੀਗ੍ਰੇਸ਼ਨ 905-670-4444। ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਟ ਤੋਂ ਜਸਵੀਰ ਹੁੰਦਲ 416-502-3100 416-502-3100। ਰੈਕਸਟੇਲ ਆਟੋ ਬਾਡੀ ਸ਼ਾਪ ਰਿਕ ਚੀਮਾ ਮਨਿੰਦਰ ਚੀਮਾ ਜੀ ਦਾ ਨੰਬਰ 416-745-9596 416-745-9596। ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਜੀ ਨੇ। ਹਰੀਸ਼ ਵਰਮਾ 416-804-1500। ਆਯੁਰਵੈਦਿਕ ਰਾਹੀਂ ਆਪਣੀ ਬਿਮਾਰੀ ਦਾ ਕੋਈ ਇਲਾਜ ਕਰਾਉਣਾ ਤਾਂ ਹਰੀਸ਼ ਵਰਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 416-804-1500 416-804-1500 ਹਰੀਸ਼ ਵਰਮਾ ਜੀ ਦੇ ਨੰਬਰ ਹੈ। ਔਰ ਇੱਕ ਕਾਲਰ ਨੇ ਸਾਡੇ ਨਾਲ ਅਤੇ ਨਾਲ ਹੀ ਜਸਤੂਰ ਨੇ ਪਹਿਲਾਂ ਸਾਡੇ ਨਾਲ ਔਰ ਉਹਨਾਂ ਨਾਲ ਗੱਲ ਕਰ ਲਈਏ, ਫਿਰ ਗੁਰਪ੍ਰੀਤ ਪੁਰਬਾ ਜੀ ਗੱਲਬਾਤ ਕਰਨਗੇ। ਜਸ ਸਵਾਗਤ ਹੈ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ ਜੀ, ਅਜੇ ਸਾਜਨਦੀਪ ਸਟੂਡੀਓ ਚ ਹੁੰਦੇ, ਉਹਨਾਂ ਨੇ ਪੁੱਛਣਾ ਸੀਗਾ ਜਸ ਭਾਜੀ ਵਕੇਸ਼ਨ ਤੇ ਗਏ ਹੋਏ ਸੀਗੇ?
ਨਹੀਂ, ਵਕੇਸ਼ਨ ਤੇ ਨਹੀਂ, ਜ਼ਿੰਮੇਵਾਰੀ ਤੁਹਾਡੀ ਹੈ ਜੀ।
ਕੀ ਕਿਹੜੀਆਂ ਕਿਹੜੀਆਂ ਪ੍ਰੋਪਰਟੀਆਂ ਅਨਾਊਂਸ ਕਰਨੀਆਂ ਚਾਹੁੰਦੇ ਹੋ?
ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਕੈਲੇਡਨ ਦੇ ਵਿੱਚ ਓਲਡ ਬੇਸ ਲਾਈਨ ਅਤੇ ਡਿਕਸੀ ਏਰੀਏ ਦੇ ਵਿੱਚ 60 ਏਕੜ ਵਿੱਚ ਇੱਕ ਬਹੁਤ ਵਧੀਆ ਫਾਰਮ ਆਇਆ ਜੀ, ਜਿਹਦੇ ਵਿੱਚ ਨਿਊਲੀ ਰੈਨੋਵੇਟਡ 3 ਬੈਡਰੂਮ ਦਾ ਘਰ ਆ ਜੀ, ਤੇ ਬੇਸਮੈਂਟ ਫਿਨਿਸ਼ ਹੈ ਉਹਦੀ, ਬੰਗਲੋ ਹੈਗਾ ਇਹ, ਤੇ ਇਹਦੇ ਵਿੱਚ ਕਾਓ ਬਾਰਨ ਆ ਇੱਕ, ਤੇ ਦੋ ਤਕਰੀਬਨ 4800 ਸਕੁਏਅਰ ਫੀਟ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ, ਜਿਹੜਾ ਸਾਰਾ ਹੀ ਘਰ, ਸਾਰੀ ਪ੍ਰੋਪਰਟੀ ਕਿਰਾਏ ਤੇ ਚੜੀ ਹੋਈ ਆ, ਤੇ ਤਕਰੀਬਨ $8,100 ਇਹਦੇ ਵਿੱਚੋਂ ਕਿਰਾਇਆ ਆ ਰਿਹਾ ਜੀ, ਤੇ ਇਹਦੇ ਵਿੱਚ ਇੱਕ ਬਹੁਤ ਵਧੀਆ ਤੁਸੀਂ ਹੋਰ ਵੀ ਘਰ ਬਣਾ ਸਕਦੇ ਹੋ, ਬਹੁਤ ਵਧੀਆ ਪ੍ਰੋਪਰਟੀ ਹੈ ਜੀ ਇਹ। ਤੇ ਇਸ ਤੋਂ ਇਲਾਵਾ ਇੱਕ 16.5 ਏਕੜ ਦੇ ਵਿੱਚ ਆਪਣੇ ਕੋਲ ਵੈਸਟਰਨ ਚਰਚਲ ਐਂਡ ਚਾਰਲਸਟਨ ਦੇ ਏਰੀਏ ਦੇ ਵਿੱਚ, ਇਹਦੇ ਵਿੱਚ ਵੀ ਇੱਕ ਪੁਰਾਣਾ ਬੰਗਲੋ ਆ ਜਿਹਨੂੰ ਤੁਸੀਂ ਰੈਨੋਵੇਟ ਵੀ ਕਰ ਸਕਦੇ ਹੋ ਜਾਂ ਫਿਰ ਉਹਦੀ ਥਾਂ ਤੇ ਨਵਾਂ ਵੀ ਬਣਾ ਸਕਦੇ ਹੋ, ਬਹੁਤ ਵਧੀਆ ਪ੍ਰੋਪਰਟੀ ਆ, ਤਕਰੀਬਨ 1000 ਫੀਟ ਦਾ ਫਰੰਟ ਹੈ ਜੀ ਇਸ ਪ੍ਰੋਪਰਟੀ ਦਾ, ਬਹੁਤ ਸੋਹਣੀ ਪ੍ਰੋਪਰਟੀ ਹੈ ਇਹ ਵੀ। ਤੇ ਇਸ ਤੋਂ ਇਲਾਵਾ ਆਪਣੇ ਕੋਲ ਤਕਰੀਬਨ 4.5 ਏਕੜ ਗੋਰ ਐਂਡ ਹਾਈਵੇ 9 ਦੇ ਏਰੀਏ ਦੇ ਵਿੱਚ, ਇਸ ਦੇ ਵਿੱਚ ਵੀ ਇੱਕ ਘਰ ਆ ਤੇ ਇੱਕ ਛੋਟੀ ਜਿਹੀ ਸ਼ੋਪ ਆ, ਤਕਰੀਬਨ $3,100 ਇਹਦੇ ਵਿੱਚੋਂ ਕਿਰਾਇਆ ਆ ਰਿਹਾ, ਤੇ ਇਸ ਦੇ ਵਿੱਚ ਲੈਂਡਸਕੇਪਿੰਗ ਰਿਲੇਟਡ ਤੁਸੀਂ ਕੋਈ ਵੀ ਬਿਜ਼ਨਸ ਕਰ ਸਕਦੇ ਹੋ, ਬਹੁਤ ਵਧੀਆ ਫਿਊਚਰ ਪੋਟੈਂਸ਼ੀਅਲ ਹੈ ਇਸ ਪ੍ਰੋਪਰਟੀ ਦੀ। ਤੇ ਇਸ ਤੋਂ ਇਲਾਵਾ ਆਪਣੇ ਕੋਲ ਮਿਲਟਨ ਦੇ ਵਿੱਚ ਹਾਈਵੇ 25 ਤੇ 3.5 ਏਕੜ ਦਾ ਲੋਟ ਆ ਜੀ, ਬਹੁਤ ਵਧੀਆ, ਵਿੱਚ ਘਰ ਵੀ ਆ ਉਹਦੇ, ਤੇ ਉਸਦੇ ਨਾਲ ਆਲਰੇਡੀ ਟਰੱਕ ਪਾਰਕਿੰਗ ਆ, ਤੇ ਉਹਦੇ ਮੋਹਰੇ ਵੀ ਟਰੱਕ ਪਾਰਕਿੰਗ ਆ, ਬਹੁਤ ਵਧੀਆ ਪ੍ਰੋਪਰਟੀ ਆ ਜੀ ਉਹ ਵੀ
ਜੀ। ਆਲਰਾਈਟ, ਔਰ 647-242-8667 647-242-8667 ਤੇ ਜਸਤੂਰ ਦੇ ਨਾਲ ਸੰਪਰਕ ਕਰਨਾ, 6472428667 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਕੋਈ ਹੋਰ ਪ੍ਰੋਪਰਟੀ ਸਾਂਝੀ ਕਰਨੀ ਚਾਹੋ?
ਹੋਰ ਜਗਜੀਤ ਸਿੰਘ, ਆਪਾਂ ਨੂੰ ਇੱਕ ਤਾਂ 10 ਏਕੜ ਪਲੱਸ ਦੇ ਵਿੱਚ ਕੋਈ ਵੀ ਪ੍ਰੋਪਰਟੀ ਹੋਵੇ ਆਪਣੇ ਕੈਲੇਡਨ ਦੇ ਵਿੱਚ, ਮੋਨੋ ਦੇ ਵਿੱਚ, ਔਰੰਜਵੇਲ ਦੇ ਵਿੱਚ, ਜਾਂ ਮਿਲਟਨ ਏਰੀਆ ਜਾਂ ਹਾਲਟਨ ਏਰੀਆ, ਸਾਡੇ ਕੋਲ ਕੁਆਲੀਫਾਈਡ ਬਾਇਰ ਹੈਗੇ ਆ ਜੀ, ਸਾਨੂੰ ਬਹੁਤ ਜ਼ਰੂਰੀ ਚਾਹੀਦੀ ਆ ਲਿਸਟਿੰਗ, ਉਹ ਦੇ ਦਿਓ।
ਔਰੰਜਵੇਲ ਦੇ ਵਿੱਚ ਕੱਲ ਮੇਰੀ ਇੱਕ ਸੈਲਰ ਨਾਲ ਗੱਲ ਹੋ ਰਹੀ ਸੀ, 10 ਏਕੜ ਦੀ ਲੋਟ ਆ, ਅੱਜ ਤੁਸੀਂ ਜਾ ਕੇ ਉਸਦਾ ਮੁਆਇਨਾ ਕਰਕੇ ਆਉਣਾ ਤੇ ਕੱਲ ਨੂੰ ਫਿਰ ਆਪਾਂ ਨੂੰ ਹੋਰ ਬੈਟਰ ਐਡਵਰਟਾਈਜ਼ ਕਰਾਂਗੇ। ਇੰਡਸਟਰੀਅਲ ਹੈ, ਆਊਟਸਾਈਡ ਸਟੋਰੇਜ ਦੇ ਲਈ ਅਪਰੂਵਡ ਹੈ, 10 ਏਕੜ ਦੀ ਲੋਟ ਆ, ਉਹਦਾ ਐਡਰੈਸ ਮੈਂ ਤੁਹਾਨੂੰ ਦੇਵਾਂਗਾ ਅੱਜ, ਤੇ ਅੱਜ ਆਪਣਾ ਇਹ ਕੰਮ ਆ ਕਿ ਇਸ ਪ੍ਰੋਪਰਟੀ ਦਾ ਸਾਰਾ ਫਾਇੰਡ ਆਊਟ ਕਰਕੇ ਤੇ ਇਹਦੀ ਪ੍ਰੋਪਰ ਪ੍ਰਾਈਸ ਕਰਕੇ ਤੇ ਕੱਲ ਨੂੰ ਆਪਾਂ ਇਸ ਨੂੰ ਅਨਾਊਂਸ ਕਰਾਂਗੇ। ਸੋ ਦੇਖਿਆ ਤੁਸੀਂ ਕੋਈ ਹੋਰ ਮੰਗ ਲੈਂਦੇ, ਮੈਂ ਤੁਹਾਨੂੰ ਹੋਰ ਦੱਸਦਾ ਦਿੰਦਾ, 10 ਏਕੜ ਦੀ ਔਰੰਜਵੇਲ ਦੇ ਵਿੱਚ ਇੰਡਸਟਰੀਅਲ ਅਪਰੂਵਡ ਜ਼ੋਨਿੰਗ ਵਾਲੀ ਲੈਂਡ ਆਪਾਂ ਕੱਲ ਨੂੰ ਅਨਾਊਂਸ ਕਰਾਂਗੇ।
ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਇਸ ਤੋਂ ਇਲਾਵਾ ਇੱਕ ਕੋਈ ਤਕਰੀਬਨ 3,000 ਤੋਂ 3,500 ਸਕੁਏਅਰ ਫੀਟ ਦਾ ਘਰ ਬ੍ਰੈਂਪਟਨ ਦੇ ਵਿੱਚ ਫਿਨਿਸ਼ ਬੇਸਮੈਂਟ ਦੇ ਨਾਲ, ਜੇ ਕਿਸੇ ਸਾਡੇ ਸਰੋਤੇ ਨੇ ਵੇਚਣਾ ਆ ਤਾਂ ਪਲੀਜ਼ ਉਹ ਸਾਨੂੰ ਫੋਨ ਕਰ ਲਵੇ, ਸਾਡੇ ਕੋਲ ਉਸਦਾ ਵੀ ਵਾਇਰ ਹੈਗਾ ਜੀ।
647-242-8667 647-242-8667 ਇਹਨਾਂ ਨੰਬਰ ਹੈ। ਥੈਂਕ ਯੂ ਜਸ,
ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਔਰ ਗੁਰਪ੍ਰੀਤ ਪੁਰਬਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ
ਜੀ ਵੈਰੀ ਗੁੱਡ ਮਾਰਨਿੰਗ ਸੋ ਅੱਜ ਤਰੀਕ ਹੋ ਗਈ 21 ਅੱਜ ਦਿਨ ਹੈਗਾ ਵੀਰਵਾਰ ਵੀਰਵਾਰ ਸ਼ੁੱਕਰਵਾਰ ਸ਼ਨਿਚਰਵਾਰ ਐਤਵਾਰ ਐਤਵਾਰ ਨੂੰ ਮੈਚ ਆ
ਐਤਵਾਰ ਨੂੰ ਮੈਚ ਹੈ ਜੀ ਸਵੇਰੇ 10 ਵਜੇ
ਪਾਕਿਸਤਾਨ ਤੇ ਇੰਡੀਆ ਦਾ
ਪਾਕਿਸਤਾਨ ਤੇ ਇੰਡੀਆ ਦਾ ਜੀ ਬਿਲਕੁਲ
770 ਦੇ ਫਰੋਮ 7-3 ਅਤੇ 3-7 ਤੱਕ ਦਾ ਜਿਹੜਾ ਟਾਈਮ ਆ ਉਹਨਾਂ ਦੇ ਹੋਸਟਾਂ ਦਾ ਆਪਸੀ ਮੈਚ ਵੀ ਹੋਵੇਗਾ ਇੱਥੇ
ਹਾਂਜੀ ਬਿਲਕੁਲ ਔਰ ਵਧੀਆ ਚੀਜ਼ ਹੋਏਗੀ ਜੀ ਕਿ ਇੱਕ ਦੂਸਰੇ ਦੇ ਨਾਲ ਥੋੜਾ ਬਹੁਤ ਹਾਸਾ ਮਜ਼ਾਕ ਵੀ ਹੋਏਗਾ ਔਰ ਲੈਟਸ ਹੋਪ ਕਿ ਇੱਕ ਮੈਚ ਵੀ ਵਧੀਆ ਦੇਖਣ ਨੂੰ ਮਿਲੇ ਕਿਤੇ ਇੱਕ ਤਰਫਾ ਮੈਚ ਨਾ ਕੋਈ ਵੀ ਟੀਮ ਜਿੱਤ ਜਾਵੇ ਤੇ ਦੋਨੇ ਟੀਮਾਂ ਜਿਹੜੀਆਂ ਜੀ ਅੜ ਕੇ ਪੂਰਾ ਖੇਡਣ ਤੇ ਫਿਰ ਦੇਖਦੇ ਆ ਜੀ ਫਿਰ ਜਿਸ ਤਰ੍ਹਾਂ ਤੁਸੀਂ ਕਹਿੰਦੇ
ਹੋ ਕਿੰਨੇ ਵਜੇ ਤੱਕ ਮੈਚ ਆ ਇਹ
ਤਕਰੀਬਨ ਇਹ 3.5 ਤੋਂ 4 ਘੰਟੇ ਚੱਲੇਗਾ ਜੀ 2 ਵਜੇ ਤੱਕ ਚੱਲੇਗਾ ਜੀ 10 ਤੋਂ 2
ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ 4 ਘੰਟੇ
ਹਾਂਜੀ 4 ਘੰਟੇ
ਅੱਛਾ ਗੁਰਪ੍ਰੀਤ ਮੈਨੂੰ ਇੱਕ ਗੱਲ ਦੱਸੋ ਆਪਾਂ ਨੂੰ ਇੰਨੇ ਸਾਲ ਹੋ ਗਏ ਸਪੋਰਟਸ ਨੂੰ ਕਵਰ ਕਰਦੇ ਹਾਂ ਤੁਸੀਂ ਹਰ ਰੋਜ਼ ਕ੍ਰਿਕਟ ਦੀਆਂ ਗੱਲਾਂ ਕਰਦੇ ਹੋ ਹਜੇ ਤੱਕ ਮੈਨੂੰ ਕ੍ਰਿਕਟ ਦੀ ABC ਸਮਝ ਨਹੀਂ ਆਏਗੀ
10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਨੂੰ ਸਾਰੇ ਉਸ ਦਿਨ ਰੂਲ ਸਮਝਾ ਦੇਣੇ ਆ ਜੀ ਫਿਰ ਤੁਸੀਂ ਅਗਲੇ ਦਿਨ ਤੋਂ ਡਿਸਕਸ਼ਨ ਕਰਨ ਜੋਗੇ ਹੋ ਜਾਣਾ ਵੀ ਮੈਨੂੰ ਪਤਾ ਲੱਗਿਆ ਉਹਨੇ ਗਲਤ ਸ਼ਾਟ ਮੋਰਿਆ ਉਹਨੇ ਬਾਲ ਠੀਕ ਨਹੀਂ ਕਰਾਈ ਤੇ ਹੁਣ ਤੁਹਾਡੇ ਤੇ ਆ ਵੀ ਤੁਸੀਂ ਕਿੰਨਾ ਉਸ ਨੂੰ ਗ੍ਰਾਸਪ ਕਰਦੇ ਹੋ ਬਟ ਇਟਸ ਈਜ਼ੀ ਟੂ ਅੰਡਰਸਟੈਂਡ
ਇੱਕ ਬੈਟ ਤੇ ਇੱਕ ਬਾਲ ਲਾਜ਼ਮੀ ਲੈ ਕੇ ਆਉਣੀ ਹੈ 2-4 ਬਾਲਾਂ ਲੈ ਕੇ ਆਉਣੀਆਂ ਨੇ ਠੀਕ ਹੈ
ਨੋ ਪ੍ਰੋਬਲਮ ਜੀ ਉਹ ਮੇਰੀ ਗੱਡੀ ਚ ਹੁੰਦੀਆਂ ਹੀ ਨੇ ਪਰ ਡੈਫੀਨੇਟਲੀ ਲੈ ਕੇ ਆਉਂਗਾ
ਉਹ ਜੇ ਕੋਈ ਜ਼ਿਆਦਾ ਮਸਤੀ ਕਰਨ ਲੱਗਿਆ ਫਿਰ ਆਪਾਂ ਇੱਕ ਉਧਰ ਨੂੰ ਵੀ ਛੱਡਣੀ ਆ
ਠੀਕ ਹੈ ਜੀ ਨੋ ਪ੍ਰੋਬਲਮ ਉਹ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਬਸ
ਤੇ ਕਰਦੇ ਹੋ ਖਬਰਾਂ ਕਵਰ ਆਪਣੇ ਖੇਡ ਜਗਦੀਆਂ
ਜੀ ਬਿਲਕੁਲ NBA ਤੋਂ ਸ਼ੁਰੂ ਕਰਦੇ ਆ ਕੱਲ ਰੈਪਟਰਸ ਦਾ ਜਿਹੜਾ ਜੀ ਨਵਾਂ ਸੀਜ਼ਨ ਨਵੀਆਂ ਉਮੀਦਾਂ ਦੇ ਨਾਲ ਸ਼ੁਰੂ ਹੋਇਆ ਔਰ ਪਹਿਲੇ ਮੈਚ ਦੇ ਵਿੱਚ ਵਾਸ਼ਿੰਗਟਨ ਤੋਂ ਆਪਣੀ ਟੀਮ ਜਿਹੜੀ ਹੈ ਜੀ 98-83 ਦੇ ਸਕੋਰ ਦੇ ਨਾਲ ਹਾਰੀ ਹੈ OG ਤੇ ਵੈਨ ਬਲੀਤ ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਕੱਲ ਆਫੈਂਸ ਨੇ ਆਪਣੇ ਨੇ ਸਟਰਗਲ ਕੀਤੀ ਆ ਬਟ ਦੈਟ ਵਿਲ ਨਾਟ ਬੀ ਦਾ ਕੇਸ ਮੂਵਿੰਗ ਫਾਰਵਰਡ ਇਨ ਆਲ ਗੇਮਸ ਅਗਲਾ ਜਿਹੜਾ ਮੈਚ ਹੈ ਜੀ ਕੱਲ ਨੂੰ ਬੋਸਟਨ ਸੈਲਟਿਕਸ ਦੇ ਨਾਲ ਹੈ ਔਰ ਟਾਈਮਿੰਗ ਜਿਹੜੀ ਰਹੇਗੀ ਜੀ ਸ਼ਾਮ ਨੂੰ 7:30 ਵਜੇ ਹੋਏਗੀ ਔਰ ਮੇਜਰ ਲੀਗ ਬੇਸਬਾਲ ਦੀ ਜੇਕਰ ਗੱਲ ਕਰਦੇ ਹਾਂ ਜੀ ਤਾਂ ਅਮੈਰੀਕਨ ਲੀਗ ਦੇ ਵਿੱਚ ਕੱਲ ਹੂਸਟਨ ਨੇ 9-1 ਦੇ ਨਾਲ ਬੋਸਟਨ ਨੂੰ ਹਰਾਇਆ ਔਰ ਸੀਰੀਜ਼ ਦੇ ਵਿੱਚ ਜਿਹੜਾ ਜੀ ਹੂਸਟਨ 3-2 ਦੇ ਨਾਲ ਅੱਗੇ ਹੋ ਗਏ ਨੇ ਔਰ ਜੇਕਰ ਨੈਸ਼ਨਲ ਲੀਗ ਦੀ ਸਾਈਡ ਦੀ ਗੱਲ ਕਰਦੇ ਹਾਂ ਤਾਂ ਅਟਲਾਂਟਾ ਬਰੇਵਸ ਨੇ 9-2 ਦੇ ਨਾਲ ਜਿਹੜਾ ਜੀ LA ਡੋਜਰਸ ਨੂੰ ਹਰਾਇਆ ਔਰ ਇਸ ਸੀਰੀਜ਼ ਦੇ ਵਿੱਚ ਅਟਲਾਂਟਾ ਜਿਹੜਾ ਜੀ 3-1 ਦੇ ਨਾਲ ਅੱਗੇ ਹੋ ਗਿਆ ਗੇਮ ਨੰਬਰ 5 ਜਿਹੜੀ ਹੈ ਜੀ ਇਸ ਸੀਰੀਜ਼ ਦੀ ਅੱਜ ਰਾਤ ਨੂੰ 8:08 ਤੇ ਔਰ ਗੇਮ ਨੰਬਰ 6 ਅਮੈਰੀਕਨ ਲੀਗ ਦੀ ਕੱਲ ਨੂੰ ਰਾਤ ਨੂੰ 8:08 ਤੇ ਹੋਣੀ ਹੈ T20 ਵਰਲਡ ਕੱਪ ਦੇ ਵਿੱਚ ਸ਼੍ਰੀਲੰਕਾ ਨੇ ਕੱਲ ਆਇਰਲੈਂਡ ਨੂੰ ਹਰਾ ਦਿੱਤਾ ਜੀ ਔਰ ਨਬੀਬੀਆ ਨੇ ਜਿਹੜਾ ਹੈ ਜੀ ਨੈਦਰਲੈਂਡ ਨੂੰ ਬੀਟ ਕੀਤਾ ਸੋ ਸ਼੍ਰੀਲੰਕਾ ਮੇਨ ਡਰਾਅ ਦੇ ਵਿੱਚ ਜਿਹੜੀ ਹੈ ਜੀ ਕੁਆਲੀਫਾਈ ਕਰ ਗਈ ਹੈ ਔਰ ਅੱਜ ਜਿਹੜਾ ਸਵੇਰੇ ਮੈਚ ਹੋਇਆ ਉਹਦੇ ਵਿੱਚ ਬੰਗਲਾਦੇਸ਼ ਜਿਹੜਾ ਹੈ ਉਹ ਤਕਰੀਬਨ ਜਿੱਤ ਦੀ ਕਗਾਰ ਤੇ ਆ ਪਪੂਆ ਨਿਊ ਗਿਨੀ ਤੋਂ ਔਰ ਨਾਲ ਦੀ ਨਾਲ ਬੰਗਲਾਦੇਸ਼ ਵੀ ਇਸ ਜਿੱਤ ਦੇ ਬਾਅਦ ਜਿਹੜਾ ਜੀ ਮੇਨ ਡਰਾਅ ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਹੁਣ 2 ਟੀਮਾਂ ਜਿਹੜੀਆਂ ਹੋਰ ਬਾਕੀ ਨੇ ਜਿਹੜੀਆਂ ਮੇਨ ਡਰਾਅ ਦੇ ਵਿੱਚ ਆਉਣਗੀਆਂ ਉਹਦੇ ਵਿੱਚੋਂ ਇੱਕ ਅੱਜ ਕੁਆਲੀਫਾਈ ਕਰ ਜਾਏਗੀ ਜੀ ਓਮਾਨ ਵਰਸਿਸ ਸਕਾਟਲੈਂਡ ਦਾ ਮੈਚ ਹੈ ਜਿਹੜਾ ਕਿ ਹੁਣ ਤੋਂ 40 ਮਿੰਟ ਬਾਅਦ ਸ਼ੁਰੂ ਹੋਣਾ 10 ਵਜੇ ਸੋ ਜਿਹੜੀ ਟੀਮ ਉਹਨਾਂ ਵਿੱਚੋਂ ਜਿੱਤ ਜਾਏਗੀ ਜੀ ਉਹ ਕੁਆਲੀਫਾਈ ਕਰ ਜਾਏਗੀ ਔਰ ਫਿਰ ਕੱਲ੍ਹ ਨੂੰ ਸਵੇਰੇ ਆਇਰਲੈਂਡ ਵਰਸਿਸ ਨਮੀਬੀਆ ਦਾ ਮੈਚ ਹੈ ਔਰ ਜਿਹੜੀ ਉਹਨਾਂ ਵਿੱਚੋਂ ਬਾਜੀ ਮਾਰ ਜਾਏਗੀ ਉਹ ਚੌਥੀ ਟੀਮ ਜਿਹੜੀ ਹੈ ਜੀ ਮੇਨ ਡਰਾਅ ਦੇ ਵਿੱਚ ਕੁਆਲੀਫਾਈ ਕਰ ਜਾਏਗੀ ਔਰ ਫਿਰ ਸੈਟਰਡੇ ਨੂੰ ਐਕਚੁਅਲ ਦੇ ਵਿੱਚ ਜਿਹੜਾ ਜੀ ਵਰਲਡ ਕੱਪ T20 ਜਿਹੜਾ ਸ਼ੁਰੂ ਹੋ ਜਾਣਾ ਔਰ ਆਸਟ੍ਰੇਲੀਆ ਦੇ ਮੈਚ ਦੇ ਨਾਲ ਇਸ ਤੋਂ ਬਿਨਾਂ ਜੇਕਰ ਆਪਾਂ ਬੈਡਮਿੰਟਨ ਦੀ ਗੱਲ ਕਰੀਏ ਤਾਂ ਡੈਨਮਾਰਕ ਓਪਨ ਦੇ ਵਿੱਚ ਇੰਡੀਆ ਦੇ ਸ਼੍ਰੀਕਾਂਤ ਕਦੰਬੀ ਸੈਕਿੰਡ ਰਾਊਂਡ ਦੇ ਵਿੱਚ ਆਊਟ PV ਸਿੱਧੂ ਜਿਹੜੇ ਨੇ ਜੀ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਗਏ ਨੇ ਸਮੀਰ ਵਰਮਾ ਲਕਸ਼ਿਆ ਸੇਨ ਇਹਨਾਂ ਦੇ ਜਿਹੜੇ ਸੈਕਿੰਡ ਰਾਊਂਡ ਦੇ ਮੈਚਸ ਅੱਜ ਹੋਣੇ ਨੇ ਔਰ ਸਾਤਵਿਕ ਤੇ ਚਿਰਾਗ ਦੀ ਜਿਹੜੀ ਹੈ ਜੀ ਜੋੜੀ ਉਹ ਵੀ ਅੱਜ ਸੈਕਿੰਡ ਰਾਊਂਡ ਦਾ ਮੈਚ ਖੇਡੇਗੀ ਲਾਸਟ ਬਟ ਨਾਟ ਦਾ ਲੀਸਟ IPL ਤੋਂ ਵੱਡੀ ਖਬਰ ਹੈ ਜੀ ਕਿ IPL ਦੇ ਜਿਹੜੇ ਬ੍ਰੌਡਕਾਸਟਿੰਗ ਰਾਈਟਸ ਸੀਗੇ 2018 ਤੋਂ ਲੈ ਕੇ 2022 ਤੱਕ ਉਹਦੇ ਵਿੱਚੋਂ ਜਿਹੜੀ BCCI ਨੂੰ ਆਮਦਨ ਹੋਈ ਸੀਗੀ ਜੀ ਉਹ 2.55 ਬਿਲੀਅਨ ਸੀਗੀ ਤੇ ਹੁਣ ਜਿਹੜਾ ਅਗਲਾ ਉਹਦਾ ਸਰਕਲ ਆਉਣਾ ਜੀ 2023 ਤੋਂ ਲੈ ਕੇ 2027 ਤੱਕ ਜਿਹਦੇ ਵਿੱਚ 10 ਟੀਮਾਂ ਹੋ ਜਾਣੀਆਂ ਨੇ ਇੱਥੋਂ ਦੀਆਂ ਕੁਝ ਅਮੈਰੀਕਨ ਕੰਪਨੀਆਂ ਨੇ ਜਿਹੜੀਆਂ ਬਿਡਿੰਗ ਕਰਨੀਆਂ ਚਾਹੁੰਦੀਆਂ ਨੇ ਔਰ ਇਹ ਜਿਹੜੀ ਰਕਮ ਹੈ ਜਗਦੀਸ਼ ਜੀ $5 ਬਿਲੀਅਨ ਤੱਕ ਪਹੁੰਚ ਸਕਦੀ ਹੈ ਜੀ ਜਿਹੜੇ ਬ੍ਰੌਡਕਾਸਟਿੰਗ ਰਾਈਟਸ ਨੇ ਸਿਰਫ ਸੋ ਡਬਲ ਹੋ ਸਕਦੀ ਹੈ ਸੋ ਲੈਟਸ ਹੋਪ ਕਿ ਇਸੇ ਤਰ੍ਹਾਂ ਹੋਏਗਾ ਤੇ ਫਿਰ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਜਿਹੜੇ ਕ੍ਰਿਕਟ ਖੇਡਦੇ ਨੇ ਜੀ ਉਹਨਾਂ ਨੂੰ ਵੀ ਪੈਸੇ ਜ਼ਿਆਦਾ ਵਧੀਆ ਹੋਰ ਮਿਲਣਗੇ ਔਰ ਜਿਹੜੇ ਦੇਖਦੇ ਨੇ ਉਹਨਾਂ ਦੇ ਲਈ ਵੀ ਜਿਹੜਾ ਜੀ ਮਨੋਰੰਜਨ ਹੋਰ ਜ਼ਿਆਦਾ ਵੱਧ ਜਾਏਗਾ
ਜੀ
ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ ਜੇਕਰ ਤੁਸੀਂ ਆਪਣੇ ਸਪੌਂਸਰਸ ਹਾਈਲਾਈਟ ਕਰਨੇ ਨੇ
ਜੀ ਹਾਂ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 6474907409 ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ। ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ 905-625-0055 ਅਤੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ ਦਾ ਨੰਬਰ ਹੈ 905-452-0000 905-452-0000 ਅਤੇ DSL ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਡਰਾਈਵਰ ਦੀ ਜ਼ਰੂਰਤ ਹੈ 416-464-4000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ ਹੈ। ਜੀ ਗੁਰਪ੍ਰੀਤ, ਕੁਇਕਲੀ ਕੋਰੋਨਾ ਵਾਇਰਸ ਦੇ ਨੰਬਰ।
ਜੀ ਬਿਲਕੁਲ, ਔਰ ਆਪਾਂ ਕੈਨੇਡਾ ਦੇ ਵਿੱਚ ਜੇਕਰ ਕੱਲ ਦੇ ਨੰਬਰ ਦੇਖਦੇ ਹਾਂ ਜੀ ਤਾਂ 2665 ਜਿਹੜੇ ਨੇ ਨਵੇਂ ਕੇਸ ਰਿਕਾਰਡ ਕੀਤੇ ਗਏ ਨੇ। ਓਨਟੇਰੀਓ ਦੇ ਵਿੱਚ 304, ਕਿਊਬੈਕ ਦੇ ਵਿੱਚ 458, ਸਸਕੈਚਵਨ ਦੇ ਵਿੱਚ 246, ਅਲਬਰਟਾ ਦੇ ਵਿੱਚ 786 ਔਰ BC ਦੇ ਵਿੱਚ 696 ਐਂਡ ਫਰੋਮ 304 ਜਿਹੜੇ ਓਨਟੇਰੀਓ 'ਚ ਕੇਸ ਨੇ ਉਹਦੇ ਵਿੱਚੋਂ ਟੋਰੋਂਟੋ ਦੇ ਵਿੱਚ 46, ਯੋਰਕ ਦੇ ਵਿੱਚ 22, ਪੀਲ ਰੀਜਨ 'ਚ 13 ਔਰ ਹੈਮਿਲਟਨ ਦੇ ਵਿੱਚ ਜਿਹੜੇ ਨੇ ਜੀ 20 ਕੇਸ ਰਿਕਾਰਡ ਕੀਤੇ ਗਏ ਨੇ। ਕਰੰਟਲੀ ਕੈਨੇਡਾ ਵਾਈਡ 29,451 ਔਰ ਓਨਟੇਰੀਓ ਦੇ ਵਿੱਚ 3,435 ਜਿਹੜੇ ਨੇ ਜੀ ਐਕਟਿਵ ਕੇਸਿਸ।
ਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਗੁਰਪ੍ਰੀਤ। ਔਰ ਕੱਲ ਨੂੰ ਆਪਾਂ ਕਾਲਜ ਲਵਾਂਗੇ, ਪਤਾ ਕਰਾਂਗੇ। ਤੁਸੀਂ ਕੱਲ ਨੂੰ ਕੋਈ ਕੰਟੈਸਟ ਵੀ ਰੱਖ ਦਿਓ ਕਿ ਪਾਕਿਸਤਾਨ ਜਿੱਤੇਗਾ, ਇੰਡੀਆ ਜਿੱਤੇਗਾ ਐਤਵਾਰ ਨੂੰ।
ਬਿਲਕੁਲ ਰੱਖਾਂਗੇ ਜੀ, ਕੱਲ ਨੂੰ ਆਪਾਂ ਜਦੋਂ ਆਪਾਂ ਖਬਰਾਂ ਦੇਵਾਂਗੇ ਤੇ ਉਦੋਂ ਹੀ ਕੰਟੈਸਟ ਵੀ ਅਨਾਊਂਸ ਕਰ ਦਾਂਗੇ ਔਰ ਸੈਟਰਡੇ ਰਾਤ ਤੱਕ ਜਿਹੜੇ ਨੇ ਜੀ ਆਪਾਂ ਨੂੰ ਟੈਕਸਟ ਮੈਸੇਜ ਕੀਤੇ ਜਾਣਗੇ ਔਰ ਫਿਰ ਮੰਡੇ ਨੂੰ ਆਪਾਂ ਵਿਨਰ ਵੀ ਜ਼ਰੂਰ ਅਨਾਊਂਸ ਕਰਾਂਗੇ।
ਅੱਛਾ, ਫਿਰ ਐਤਵਾਰ ਨੂੰ ਪਾਕਿਸਤਾਨ ਤੇ ਇੰਡੀਆ ਦੇ ਲੋਕ ਝੰਡੇ ਲੈ ਕੇ ਵੀ ਸੜਕਾਂ ਤੇ ਨਿਕਲਣਗੇ?
ਨਹੀਂ, ਮੈਨੂੰ ਲੱਗਦਾ ਜੀ ਹਾਲੇ ਤਾਂ ਝੰਡਿਆਂ ਕਾਰਾਂ ਤੇ ਜ਼ਰੂਰ ਲੱਗ ਸਕਦੇ ਨੇ ਪਰ ਝੰਡੇ ਲੈ ਕੇ ਹਲੇ ਤਾਂ ਜ਼ਿਆਦਾ ਨਹੀਂ ਨਿਕਲਣਗੇ। ਪਰ ਇਹ ਗੱਲ ਜ਼ਰੂਰ ਹੈ ਕਿ ਕਾਫੀ ਜਗ੍ਹਾ ਤੇ ਜਿਹੜੇ ਨੇ ਜੀ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਬਈ ਇਕੱਠੇ ਹੋ ਕੇ ਜਿਹੜੇ ਨੇ ਮੈਚਿਸ ਦੇਖੇ ਜਾਣ ਬੈਂਕਟ ਹਾਲ ਦੇ ਵਿੱਚ।
ਮੈਨੂੰ ਪਤਾ ਲੱਗਿਆ ਕੁਈਨਸ ਮੈਨਰ ਬੈਂਕਟ ਹਾਲ ਆ ਜਿਹੜਾ ਨਵਾਂ ਬਣਿਆ ਕੁਈਨ ਐਂਡ ਗੋਰਵੇ ਦੇ ਉੱਤੇ, ਔਰ ਉੱਥੇ ਵੀ ਇਹ ਮੈਚ ਦਿਖਾਇਆ ਜਾਣਾ ਵੱਡੀ ਸਕਰੀਨ ਦੇ ਉੱਤੇ।
ਐਬਸੋਲਿਊਟਲੀ ਜੀ, ਔਰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਾਹਿਬ ਦੇ ਨਾਲ ਵੀ ਕਈ ਲੋਕ ਗੱਲ ਕਰ ਰਹੇ ਨੇ ਕਿ ਜਿਹੜਾ ਜੀ ਡਾਊਨਟਾਊਨ ਬਰੈਂਪਟਨ ਦੇ ਵਿੱਚ ਵੀ ਇਸ ਨੂੰ ਲਾਈਵ ਕੀਤਾ ਜਾਵੇ ਔਰ ਉਸ ਦੀ ਵੀ ਗੱਲਬਾਤ ਚੱਲ ਰਹੀ ਹੈ ਜੀ। ਉਹ ਕਿੱਥੇ ਤੱਕ ਪਹੁੰਚੀ ਹੈ ਹਲੇ ਉਸ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ ਬਰੈਂਪਟਨ ਦੇ ਮੇਅਰ ਨਾਲ ਵੀ ਗੱਲ ਚੱਲ ਰਹੀ ਹੈ ਐਂਡ ਹੀ ਇਜ਼ ਦ ਵੈਰੀ ਪੋਜ਼ਿਟਿਵ ਕਿ ਜਿਹੜਾ ਹੈ ਜੀ ਸੰਡੇ ਨੂੰ ਉਹ ਮੈਚ ਉੱਥੇ ਡਾਊਨਟਾਊਨ ਦੇ ਵਿੱਚ ਲਾਈਵ ਸਕਰੀਨ ਦੇ ਉੱਤੇ ਵੀ ਦਿਖਾਇਆ ਜਾਏਗਾ।
ਅੱਜ ਪੈਟ੍ਰਿਕ ਬਰਾਊਨ ਦਾ ਇੱਕ ਟਵੀਟ ਵੀ ਆਇਆ ਸੀਗਾ, ਕ੍ਰਿਕਟ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਪ੍ਰਾਊਡ ਟੂ ਕੰਟੀਨਿਊ ਮਾਈ ਪੁਸ਼ ਟੂ ਇਨਵੈਸਟ ਇਨ ਮੋਰ ਕ੍ਰਿਕਟ ਇਨਫਰਾਸਟ੍ਰਕਚਰ ਇਨ ਬਰੈਂਪਟਨ। ਜਦੋਂ ਇਲੈਕਸ਼ਨ ਲੜੀ ਸੀ ਪੈਟ੍ਰਿਕ ਬਰਾਊਨ ਸਾਹਿਬ ਨੇ, ਉਦੋਂ ਐਲਾਨ ਕੀਤਾ ਸੀ ਕਬੱਡੀ ਲਈ ਸਟੇਡੀਅਮ ਬਣਾਊਗਾ, ਟਵੀਟ ਕਰੀ ਜਾ ਰਿਹਾ ਕ੍ਰਿਕਟ ਦੀ ਇਨਫਰਾਸਟ੍ਰਕਚਰ ਵਧਾਉਣ ਦੇ ਲਈ।
ਜ਼ੋਰ ਫਿਰ ਹੁਣ ਕ੍ਰਿਕਟ ਦਾ ਬਾਈ ਜੀ ਜ਼ਿਆਦਾ ਪੈ ਗਿਆ ਕਿਉਂਕਿ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਵਿਚਰਦੇ ਨੇ ਤੇ ਹੁਣ ਪਹਿਲਾਂ ਕੀ ਸੀਗਾ ਆਈ ਮੇ ਸੇ ਕਿ ਆਪਣੀ ਜਿਹੜੀ ਕਮਿਊਨਿਟੀ ਹੈ ਜੀ ਉਹ ਬਰੈਂਪਟਨ ਦੇ ਵਿੱਚ ਹੁਣ ਕਾਫੀ ਨਾ ਜਿਸ ਤਰ੍ਹਾਂ ਇੰਡੀਆ ਦੀ ਪੋਲੀਟਿਕਸ ਚੱਲਦੀ ਹੈ ਇਸ ਤਰ੍ਹਾਂ ਦੀ ਦੋ ਫਾੜੀ ਚੱਲ ਰਹੀ ਹੈ ਤੇ ਹੁਣ ਉਹ ਜਿਹੜੀ ਦੋ ਫਾੜੀ ਕਮਿਊਨਿਟੀ ਚੱਲ ਰਹੀ ਹੈ ਉਸ ਦੇ ਵਿੱਚ ਇੱਕ ਪਾਸਿਓਂ ਕਾਫੀ ਜ਼ਿਆਦਾ ਜਿਹੜਾ ਉਹ ਤੁਸੀਂ ਚਾਹੇ ਕਹਿ ਸਕਦੇ ਹੋ ਕਿ ਇੰਡੀਆ ਤੋਂ ਵੀ ਸਪੋਰਟ ਹੋ ਰਹੀ ਹੈ ਚਾਹੇ ਤੁਸੀਂ ਕਹਿ ਲਓ ਇੱਥੋਂ ਵੀ ਹੋ ਰਹੀ ਹੈ ਤੇ ਉਸ ਦੇ ਵਿੱਚ ਜਿਹੜੇ ਨੇ ਜੀ ਉਹ ਘੁੰਮਣ ਘੇਰੀਆਂ 'ਚ ਫਸ ਗਏ ਨੇ ਤੇ ਹੁਣ ਕ੍ਰਿਕਟ ਦੇ ਵੱਲ ਨੂੰ ਹੋਏ ਹੋਏ ਨੇ ਔਰ ਡੈਫੀਨੇਟਲੀ ਜਦੋਂ ਦੇ ਉਹ ਆਏ ਨੇ ਇੱਕ ਗੱਲ ਪੱਕੀ ਹੈ ਜੀ ਜਿਹੜੀਆਂ ਗਰਾਊਂਡਸ ਨੇ ਜਿੱਥੇ ਕ੍ਰਿਕਟ ਖੇਡਦੇ ਆ ਉਹਨਾਂ ਦੇ ਵਿੱਚ ਬਹੁਤ ਇੰਪਰੂਵਮੈਂਟ ਹੈ ਜਗਦੀਸ਼ ਜੀ। ਦੇਖਣ ਨੂੰ ਘਾਹ ਇੱਕਦਮ ਹੁਣ ਕੱਟਿਆ ਹੁੰਦਾ ਜਦੋਂ ਕ੍ਰਿਕਟ ਦੇ ਮੈਚ ਹੁੰਦੇ ਨੇ ਸੋ ਜਿੰਨੀ ਉਹਨਾਂ ਦੀ ਕ੍ਰਿਕਟ ਵਾਸਤੇ ਤਾਰੀਫ ਕੀਤੀ ਜਾਵੇ ਜਿੰਨਾ ਉਹਨਾਂ ਨੇ ਇਹ 'ਚ ਇਨਵੋਲਵਮੈਂਟ ਦਿਖਾਈ ਆ, ਫੰਡਿੰਗ ਕੀਤੀ ਆ ਔਰ ਇਹਦੀ ਟੇਕ ਕੇਅਰ ਕੀਤੀ ਆ ਉਹ ਕਾਬਲੇ ਤਾਰੀਫ ਹੈ ਜੀ।
ਆਲਰਾਈਟ, ਥੈਂਕ ਯੂ, ਧੰਨਵਾਦ।
ਧੰਨਵਾਦ ਜਗਦੀਸ਼ ਜੀ।
ਹਰੀਸ਼ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਜਗਦੀਸ਼ ਜੀ ਔਰ ਰੇਡੀਓ ਖਬਰਚਾਰ ਦੇ ਸਾਰੇ ਸਰੋਤਿਆਂ ਨੂੰ ਪਿਆ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਔਰ ਅੱਜ ਕੀ ਟਿਪ ਸਰੋਤਿਆਂ ਨਾਲ ਸਾਂਝੇ ਕਰਨੇ ਨੇ?
ਅੱਜ ਬੈਕ ਏਕ ਦੀ ਗੱਲ ਕਰਦੇ ਹਾਂ ਜੀ ਜਿਹਨੂੰ ਅਸੀਂ ਸਲਿਪ ਡਿਸਕ ਕਹਿੰਦੇ ਹਾਂ।
ਅੱਛਾ, ਮੈਨੂੰ ਇਹ ਦੱਸੋ ਕਿਹੜਾ ਇੱਥੇ ਬੰਦਾ ਜਿਹਦੀ ਬੈਕ ਨਹੀਂ ਦੁਖਦੇਗੀ?
ਬਿਲਕੁਲ 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 ਬਿਲਕੁਲ, ਇਹਦੇ ਬਹੁਤ ਸਾਰੇ ਕਾਰਨ ਨੇ। ਮੇਜਰ ਕਾਰਨ ਇਹਦਾ ਜਿਹੜਾ ਰੋਂਗ ਪੋਸਚਰ ਹੁੰਦੇ ਨੇ ਜਿਵੇਂ ਸੋਫਟ ਗੱਦਿਆਂ ਤੇ ਸੌਣਾ ਜਾਂ ਜ਼ਿਆਦਾ ਕੰਪਿਊਟਰ ਤੇ ਬੈਠੇ ਕੰਮ ਕਰੀ ਜਾਣਾ, ਨਾਨ ਸਟੋਪ ਸਿਟਿੰਗ ਜਿਹੜੀ ਹੈ 8-8 ਘੰਟੇ ਦੀ, ਉਹ ਬਹੁਤ ਵੱਡੇ ਕਾਰਨ ਨੇ। ਜਾਂ ਕਈ ਵਾਰ ਜੇ ਕੋਈ ਬੰਦਾ ਇਕਦਮ ਅਚਾਨਕ ਕੋਈ ਝਟਕਾ ਮਾਰਦਾ ਜਾਂ ਕੋਈ ਜ਼ੋਰ ਲਗਾਉਂਦਾ ਜਾਂ ਕੋਈ ਭਾਰੀ ਵਜ਼ਨ ਚੱਕਦਾ ਤਾਂ ਵੀ ਕਈ ਵਾਰ ਕਮਰ ਚ ਦਰਦ ਸ਼ੁਰੂ ਹੋ ਜਾਂਦਾ। ਔਰ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਆਮ ਭਾਸ਼ਾ ਚ ਸਲਿਪ ਡਿਸਕ ਕਹਿ ਦਿੰਦੇ ਹਾਂ
ਜੀ।
ਉਹਨੂੰ ਕਿਹਾ ਕਿ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਿਹਨੂੰ ਅਸੀਂ ਸਪਾਈਨਲ ਕਾਰਡ ਕਹਿੰਦੇ ਹਾਂ, ਸਪਾਈਨ ਜਿਹੜਾ ਹੈ ਉਹਦਾ ਜਿਹੜਾ ਨਿਚਲਾ ਹਿੱਸਾ ਹੈ ਉਹਦੇ ਚ ਜਿਹੜੇ ਵਰਟੇਬਰਾ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਦੋ ਵਰਟੇਬਰਾ ਦੇ ਵਿੱਚ ਇੱਕ ਡਿਸਕ ਪਈ ਹੁੰਦੀ ਹੈ, ਉਹ ਡਿਸਕ ਕਈ ਵਾਰ ਰਪਚਰ ਕਰ ਜਾਂਦੀ ਹੈ। ਰਪਚਰ ਕਰਨ ਤੋਂ ਬਾਅਦ ਉਹਦੇ ਵਿੱਚੋਂ ਜਿਹੜੀ ਜੈਲ ਟਾਈਪ ਚ ਮਟੀਰੀਅਲ ਹੁੰਦਾ ਉਹ ਨਿਕਲ ਕੇ ਡਿਸਕ ਬਲਜ ਬਣਾ ਦਿੰਦਾ। ਉਹ ਲਗਾਤਾਰ ਇੱਕ ਨਰਵ ਨੂੰ ਪ੍ਰੈਸ ਕਰਨ ਲੱਗ ਜਾਂਦੀ ਹੈ ਜਿਹਦੇ ਨਾਲ ਕਮਰ ਚ ਦਰਦ ਹੁੰਦਾ। ਕਈ ਵਾਰ ਦਰਦ ਕਮਰ ਤੋਂ ਉੱਠ ਕੇ ਬਟਕਸ ਤੋਂ ਹੁੰਦਾ ਹੋਇਆ, ਥਾਈ ਤੋਂ ਹੁੰਦਾ ਹੋਇਆ, ਪੈਰਾਂ ਦੀ ਛੋਟੀ ਉਂਗਲੀ ਤੱਕ ਜਾਂਦਾ, ਜਿਹਨੂੰ ਅਸੀਂ ਸ਼ਿਆਟਿਕਾ ਪੇਨ ਵੀ ਕਹਿ ਦਿੰਦੇ ਹਾਂ, ਜਿਹਨੂੰ ਪੰਜਾਬੀ ਚ ਅਸੀਂ ਰੀਹ ਦਾ ਦਰਦ ਕਹਿੰਦੇ ਹਾਂ। ਇਹ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਇਸ ਤਰ੍ਹਾਂ ਦੇ ਆਉਂਦੇ ਨੇ, ਔਰ ਆਮ ਤੌਰ ਤੇ ਜਿਹੜੇ ਸਪਾਈਨ ਦੇ ਸਰਜਨ ਨੇ, ਆਰਥੋਪੈਡਿਕ ਸਰਜਨ ਨੇ, ਉਹ ਅਕਸਰ ਪੇਸ਼ੈਂਟ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਇਹਦਾ ਡਿਸਕ ਦਾ ਆਪਰੇਸ਼ਨ ਕਰਾ ਦਿਓ। ਲੇਕਿਨ ਮੈਂ ਆਪਣੇ ਤਜਰਬੇ ਚ ਦੇਖਿਆ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ, ਅਸੀਂ ਬਿਨਾਂ ਆਪਰੇਸ਼ਨ ਤੋਂ ਹੀ ਮਰੀਜ਼ ਦਾ ਦਰਦ ਵੀ ਹਟਾ ਦਿੰਦੇ ਹਾਂ, ਔਰ ਜਿਹਨਾਂ ਨੂੰ ਸ਼ਿਆਟਿਕਾ ਦੀ ਪੇਨ ਹੁੰਦੀ ਹੈ ਉਹਦੇ ਤੋਂ ਵੀ ਪੂਰੀ ਤਰ੍ਹਾਂ ਨਿਜਾਤ ਮਿਲ ਜਾਂਦੀ ਹੈ, ਰਾਹਤ ਮਿਲ ਜਾਂਦੀ ਹੈ
ਜੀ।
ਸਾਡੇ ਕਲੀਨਿਕ ਦੇ ਵਿੱਚ ਅਸੀਂ ਆਮ ਤੌਰ ਤੇ ਇਹਦੀਆਂ ਇਹਦੇ ਚ ਇੱਕ ਮੈਂ ਹੋਰ ਚੀਜ਼ ਨੋਟ ਕੀਤੀ ਹੈ ਵੀ ਜਿਹੜੀ ਡਿਸਕ ਦੀ ਪ੍ਰੋਬਲਮ ਬੰਦੇ ਨੂੰ ਹੈ, ਜੋ ਸੀਟੀ ਸਕੈਨ MRI ਚ ਆ ਗਈ ਉਹ ਤਾਂ ਹੈ ਹੀ ਹੈ, ਉਸ ਤੋਂ ਇਲਾਵਾ ਅਸੀਂ ਇਹ ਦੇਖਿਆ ਆਮ ਤੌਰ ਤੇ ਜਿਹਨਾਂ ਨੂੰ ਡਿਸਕ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਦੂਜੇ ਵਰਟੇਬਰਾ ਵੀ ਜਿਹੜੇ ਨੇ, ਜਿਵੇਂ ਮੰਨ ਲਓ L4 L5 ਵਰਟੇਬਰਾ ਦੇ ਵਿੱਚ ਉਹਨਾਂ ਦੇ ਰਪਚਰ ਹੋ ਕੇ ਡਿਸਕ ਬਲਜ ਬਣ ਗਿਆ, ਲੇਕਿਨ L3 L2 L1 ਇੱਥੇ ਵੀ ਡੀਜਨਰੇਸ਼ਨ ਦੇਖੀ ਜਾਂਦੀ ਹੈ। ਡੀਜਨਰੇਸ਼ਨ ਦਾ ਭਾਵ ਇਹ ਹੁੰਦਾ ਵੀ ਉਹ ਡਿਸਕ ਦੀ ਵਾਲ ਕਮਜ਼ੋਰ ਹੋ ਗਈ, ਜੇ ਹਲਕਾ ਜਿਹਾ ਝਟਕਾ ਉੱਥੇ ਵੀ ਲੱਗੇਗਾ ਉੱਥੇ ਵੀ ਉਹਨੇ ਰਪਚਰ ਹੋ ਕੇ ਉੱਥੇ ਵੀ ਉਹਨੇ ਸਮੱਸਿਆ ਕਰ ਦੇਣੀ ਹੈ। ਸੋ ਅਸੀਂ ਸਾਰੀਆਂ ਡਿਸਕ ਦਾ ਆਪਰੇਸ਼ਨ ਨਹੀਂ ਕਰਾ ਸਕਦੇ। ਉਸ ਕੇਸ ਦੇ ਵਿੱਚ ਅਸੀਂ ਰੀਜੂਮੀਨੇਟਿੰਗ ਦਵਾਈਆਂ ਜਿਹੜੀਆਂ ਟਿਸ਼ੂਜ਼ ਨੂੰ ਰੀਜਨਰੇਟ ਕਰਦੀਆਂ, ਸਟਰੋਂਗ ਬਣਾਉਂਦੀਆਂ, ਤਾਕਤ ਦਿੰਦੀਆਂ, ਉਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਚ ਅਸ਼ਵਗੰਧਾ, ਸ਼ਲਾਜੀਤ, ਸ਼ਤਾਵਰੀ, ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਫਾਇਦਾ ਕਰਦੀਆਂ। ਸੋ ਅਸੀਂ ਆਪਣੇ ਕਲੀਨਿਕ ਚ ਦੋ ਤਰ੍ਹਾਂ ਦੇ ਕੈਪਸੂਲ ਇਹਦੇ ਬਣਾ ਕੇ ਰੱਖੇ ਹੋਏ ਨੇ, ਜਦੋਂ ਪੇਸ਼ੈਂਟਸ ਆਉਂਦੇ ਨੇ ਉਹਨਾਂ ਨੂੰ ਦਿੰਦੇ ਹਾਂ ਅਸੀਂ, ਔਰ ਜਿੰਨੇ ਵੀ ਕਮਰ ਦਰਦ ਦੇ ਮਰੀਜ਼ ਨੇ ਉਹ 15-20 ਦਿਨ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਰਿਸਪੋਂਡ ਕਰ ਜਾਂਦੇ ਹੈ, ਲੇਕਿਨ ਦਵਾਈ 2-3 ਮਹੀਨੇ ਖਾਣੀ ਪੈਂਦੀ ਹੈ, ਪੇਸ਼ੈਂਟ ਪੱਕੇ ਤੌਰ ਤੇ ਠੀਕ ਹੋ ਜਾਂਦੇ
ਜੀ। ਔਰ ਇਹਦੇ ਲਈ ਪਹੁੰਚਣਾ ਪਵੇਗਾ ਤੁਹਾਡੀ ਕਲੀਨਿਕ ਦੇ ਵਿੱਚ, ਤੇ ਆਪਣੀ ਕਲੀਨਿਕ ਦਾ ਜਿਹੜਾ ਨੰਬਰ ਉਹ ਦੇ ਦਿਓ।
ਹਾਂਜੀ, ਕਲੀਨਿਕ ਦਾ ਨੰਬਰ ਇੱਕ ਤਾਂ ਅਪੁਆਇੰਟਮੈਂਟ ਬੁੱਕ ਕਰਨ ਲਈ ਨੰਬਰ ਹੈ 647-1176-1111, 647-276-1111। ਜੇ ਮੈਨੂੰ ਕਾਲ ਕਰਨੀ ਹੈ ਡਾਇਰੈਕਟ ਤਾਂ 416-804-1500 ਮੇਰਾ ਨੰਬਰ ਹੈ। ਫਰਾਈਡੇ ਸੈਟਰਡੇ ਦੋ ਦਿਨ ਅਸੀਂ ਵਾਕ ਇਨ ਕਲੀਨਿਕ ਕਰਦੇ ਹਾਂ, ਬਾਕੀ ਦਿਨਾਂ ਦੇ ਵਿੱਚ ਅਪੁਆਇੰਟਮੈਂਟ ਨਾਲ ਪੇਸ਼ੈਂਟ ਦੇਖਦੇ ਹਾਂ।
ਧੰਨਵਾਦ ਜੀ। 416-804-1500 ਤੁਸੀਂ ਨਾਲ ਸੰਪਰਕ ਕਰੋ, ਔਰ ਬਹੁਤ ਅੱਛੇ ਇਹਨਾਂ ਦੇ ਪਾਸ ਆਯੁਰਵੈਦਿਕ ਦੇ ਜਿਹੜੇ ਐਕਸਟ੍ਰੈਕਟ ਜੜੀਆਂ ਬੂਟੀਆਂ ਦੇ ਕੱਢ ਕੇ ਕੈਪਸੂਲ ਤਿਆਰ ਕੀਤੇ ਹੋਏ ਨੇ, ਔਰ ਉਹ ਤੁਸੀਂ ਇਹਨਾਂ ਪਾਸੋਂ ਲੈਣੇ ਨੇ, ਔਰ 416-804-1500 ਇਹਨਾਂ ਦਾ ਨੰਬਰ ਹੈ। ਥੈਂਕ ਯੂ ਰੀ ਜੀ।
ਥੈਂਕ ਯੂ ਜੀ,
ਧੰਨਵਾਦ। ਔਰ ਇੱਕ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਤੇ ਫਿਰ ਇੱਥੋਂ ਦੀਆਂ ਖ਼ਬਰਾਂ ਦੇ ਵੱਲ ਵਧਦੇ ਹਾਂ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 Racine Road ਇਟੋਬਿਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 Racine Road 416-795-9696।
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ, ਓ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ। ਜਗਦੀਸ਼ ਗਰੇਵਾਲ,
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005। ਜਗਦੀਸ਼ ਗਰੇਵਾਲ, ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲ ਦਾ ਜਿਹੜਾ ਰੱਖੇ ਖਿਆਲ।
ਬੜਾ ਢਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ
ਕੀ ਜੱਛਾ ਯਾਰ ਇੰਨੇ ਪੈਸੇ ਕੋਈ ਤੇ ਪਤਾ ਨਹੀਂ ਜਾਂਦਾ ਕਿੱਦਾਂ ਜਾਂਦੇ ਬਚਦਾ ਨਹੀਂ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRS PTF ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੇ ਜੂ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
ਉਹ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਬਿਲਕੁਲ
ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
ਅੱਜ ਟਾਰੀ ਗਵਰਨਮੈਂਟ ਵੱਲੋਂ ਵਰਕਰਸ ਬਿੱਲ ਆਫ ਰਾਈਟ ਜਿਹੜਾ ਉਹ ਪੇਸ਼ ਕੀਤਾ ਜਾਣਾ ਤੇ ਵੱਖ ਵੱਖ ਵਰਕਰਸ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕਈ ਦਿਨਾਂ ਤੋਂ ਸਰਕਾਰ ਇਹ ਬਿੱਲ ਲੈ ਕੇ ਆਉਣ ਦੀ ਗੱਲ ਕਰਦੀ ਆ ਰਹੀ ਹੈ ਸੋ ਜਿੱਥੇ ਕਾਫੀ ਸੁਧਾਰ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਇਸੇ ਮਿੰਟਰੀਓ ਸਰਕਾਰ ਵੱਲੋਂ ਉੱਥੇ ਜਿਹੜੇ ਊਬਰਸ ਜਿਹੜੇ ਤੇ ਹੋਰ ਸਕਿੱਪ ਦ ਡਿਸ਼ਿਜ਼ ਵਗੈਰਾ ਲਿਫਟ ਤੇ ਇੱਦਾਂ ਦੇ ਜਿਹੜੇ ਐਪ ਦੇ ਉੱਤੇ ਗਿਗ ਵਰਕਰਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਵੱਲੋਂ ਵੀ ਅੱਜ ਇੱਕ ਅੰਟਾਰੀਓ ਸਰਕਾਰ ਅੱਗੇ ਬੜੀ ਵੱਡੀ ਗੁਹਾਰ ਲਾਈ ਗਈ ਹੈ ਕਿ ਸਾਨੂੰ ਵੀ ਰੈਗੂਲਰ ਇੰਪਲਾਈ ਦੇ ਤੌਰ ਦੇ ਉੱਤੇ ਅਸੀਂ ਇਹਨਾਂ ਦੇ ਨਾਲ ਕੰਮ ਕਰੀਏ ਸਾਡੀ ਮਿਨੀਮਮ ਵੇਜਿਸ ਹੋਣ ਸਾਡੀ EI ਕੱਟੀ ਜਾਵੇ ਸਾਡੀ CPP ਕੱਟੀ ਜਾਵੇ ਅਗਰ ਊਬਰ ਜਾਂ ਲਿਫਟ ਜਾਂ ਫਿਰ ਸਾਨੂੰ ਲੇ ਆਫ ਕਰਦੇ ਆ ਤੇ ਸਾਨੂੰ ਬੈਨੀਫਿਟ ਜਿਹੜੇ ਮਿਲਣ ਕੰਟਰੈਕਟ ਵਰਕਰਸ ਤੇ ਨਾਲ ਦੀ ਨਾਲ ਜਿਹੜੇ ਇੰਪਲਾਈਜ਼ ਨੇ ਉਹਨਾਂ ਦੇ ਵਿਚਕਾਰ ਜੋ ਹੈ ਉਸ ਦੇ ਬਾਰੇ 'ਚ ਅੱਜ ਗਿਗ ਵਰਕਰਸ ਵੱਲੋਂ ਵੀ ਕਾਫੀ ਗੁਹਾਰ ਲਾਈ ਜਾ ਰਹੀ ਹੈ ਕਿ ਅਗਰ ਸਰਕਾਰ ਇੰਨਾ ਹੀ ਕਰ ਰਹੀ ਹੈ ਤਾਂ ਸਾਨੂੰ ਵੀ ਜਿਹੜੇ ਇਹ ਰਾਈਟਸ ਨੇ ਉਹ ਮਿਲਣੇ ਚਾਹੀਦੇ ਨੇ ਇੱਕ ਇੰਪਲਾਈ ਦੇ ਤੌਰ ਦੇ ਉੱਤੇ ਅਸੀਂ ਕੰਮ ਕਰੀਏ ਨਾ ਕਿ ਇੱਕ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਦੇ ਉੱਤੇ ਕੰਮ ਕਰੀਏ ਇਹਦੇ 'ਤੇ ਕਾਫੀ ਅੱਜ ਚਰਚਾ ਚੱਲ ਰਹੀ ਹੈ ਬਿਨਾਂ ਕਾਲਰ ਨੇ ਉਹ ਕੁਛ ਕਹਿਣਾ ਚਾਹੁੰਦੇ ਨੇ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਭਾਜੀ ਆਪਣੇ ਕਹਿੰਦਾ ਕੱਲ੍ਹ ਤੁਸੀਂ ਏਜੰਸੀਆਂ ਦੀ ਗੱਲ ਤੋਰੀ ਸੀ ਤੇ ਹੁਣ ਵੀ ਥੋੜ੍ਹਾ ਜਿਹਾ ਤੁਸੀਂ ਦੱਸਿਆ ਵਾ
ਜੀ
ਤੇ ਇਹ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਕਿ ਇਹ 92 ਦੇ ਵਿੱਚ ਸਟਾਰਟ ਹੋਈਆਂ ਨੇ ਹਨਾ
ਬਿਲਕੁਲ
ਪਹਿਲਾਂ ਏਜੰਸੀ ਖੁੱਲੀ ਸੀਗੀ ਤੇ ਐਕਸ਼ਨ ਫੋਰਸ ਸੀ ਉਹਦਾ ਨਾਂ ਏਜੰਸੀ ਤਾਂ ਉਦੋਂ ਖੁੱਲੀ ਸੀ ਇਸ ਕਰਕੇ ਕਿ ਲੋਕਾਂ ਨੂੰ ਡੋਰ ਟੂ ਡੋਰ ਜਾ ਕੇ ਅਪਲਾਈ ਕਰਨਾ ਪੈਂਦਾ ਸੀ ਚਲੋ ਇੱਕ ਜਗ੍ਹਾ ਹੁੰਦਾ ਸੀ ਵੀ ਇੱਕ ਜਗ੍ਹਾ ਪਤਾ ਲੱਗ ਜਾਂਦਾ ਸੀ ਵੀ ਜਾਬਾਂ ਉਸ ਤੋਂ ਬਾਅਦ ਅਨਪਲਾਈਮੈਂਟ ਸੈਂਟਰ ਨੇ ਵੀ ਖੋਲ੍ਹ ਦਿੱਤਾ ਵੀ ਇੱਥੇ ਆ ਕੇ ਤੁਸੀਂ ਸਰਚ ਕਰ ਸਕਦੇ ਕੰਪਿਊਟਰ ਤੇ ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਜਾਬ ਪਰ ਹੌਲੀ ਹੌਲੀ ਭਾਜੀ ਇਹ ਇਸ ਤਰ੍ਹਾਂ ਵੱਧ ਗਈਆਂ ਨੇ ਕਿ ਅੱਜ ਸਿਚੁਏਸ਼ਨ ਇਹ ਹੋ ਗਈ ਆ ਕਿ ਲੇਬਰ ਤੋਂ ਲੈ ਕੇ ਸਕਿੱਲ ਵਰਕਰ ਤੱਕ ਇਹਨਾਂ ਦੇ ਥਰੂ ਹੀ ਲੋਕੀ ਕੰਮ ਕਰ ਰਹੇ ਨੇ ਜਿਹੜੀ ਕਿ ਇਹ ਸਭ ਤੋਂ ਵੱਡੀ ਗੱਲ ਹੁਣ ਮੈਂ ਜੋ ਮੇਰੇ ਸਾਹਮਣੇ ਕਿਉਂਕਿ ਮੈਂ ਤਾਂ ਹੁਣ ਕਰਦਾ ਹੀ ਇੱਥੇ ਹੀ ਕੰਮ ਕਰਦਾ ਕੰਪਨੀਆਂ 'ਚ ਹੀ ਕੰਮ ਕਰਦਾ ਠੀਕ ਹੈ ਨਾ ਕਿਉਂਕਿ ਕਰੋਨਾ ਤੋਂ ਬਾਅਦ ਕਦੇ ਕਿਤੇ ਠੀਕ ਹੈ ਨਾ ਸੋ ਜੋ ਮੇਰੇ ਦੇਖਣ ਦੇ ਹਿਸਾਬ ਵਿੱਚ ਆਇਆ ਕਿ ਵੀ ਅੱਜ ਇਹ ਜਿੰਨੀ ਇਹਨਾਂ ਨੇ ਲੁੱਟ ਮਚਾਈ ਵੀ ਆ ਤੁਸੀਂ ਪੁੱਛੋ ਨਾ ਵੀ ਜੇ ਮੈਂ ਤੁਹਾਨੂੰ ਦੱਸਾਂਗਾ ਕਿ ਲੋਕੀ ਕਹਿਣਗੇ ਯਾਰ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਅੱਜ ਦੇ ਦਿਨ ਦੇ ਵਿੱਚ ਭਾਜੀ ਇਹ ਜੇ ਕੰਪਨੀ ਆਮ ਜਿਹੜਾ ਜਨਰਲ ਲੇਬਰ ਕਰਦਾ ਉਹਦੇ ਤੋਂ ਇਹ $16 ਚਾਰਜ ਕਰਦੀਆਂ ਨੇ ਪਰ ਪਰਸਨ ਦੇ
ਕੰਪਨੀ ਤੋਂ ਏਜੰਸੀਆਂ $16 ਚਾਰਜ ਕਰਦੀਆਂ ਨੇ ਤੇ ਅੱਗੇ ਗਾਂ $14 ਪੇ ਕਰਦੀਆਂ ਨੇ
$14 ਜਾਂ $13 ਪੇ ਕਰ ਰਹੀਆਂ ਨੇ ਉਸੇ ਬੰਦੇ ਨੂੰ
ਠੀਕ
ਹੈ ਕਿ ਨਾ ਇਹਨਾਂ ਨੇ ਕੀ ਕੀਤਾ ਕਿ ਵੀ ਜਿਹੜੇ ਉੱਥੇ ਮੈਨੇਜਰ ਨੇ ਜਾਂ ਸੁਪਰਵਾਈਜ਼ਰ ਆ ਜਿਨ੍ਹਾਂ ਦਾ ਕੰਟੈਕਟ ਹੈਗਾ ਇਹਨਾਂ ਦੇ ਨਾਲ ਵੀ ਭਾਈ ਅਸੀਂ ਵਰਕਰ ਭੇਜਣੇ ਨੇ ਇਹਨਾਂ ਨੇ ਉਹ ਬੰਦੇ ਆਪਣੇ ਹੱਥਾਂ ਤੇ ਚੜਾ ਰਹੇ ਨੇ
ਸੋ ਏਜੰਸੀਆਂ ਵਾਲਿਆਂ ਨੇ ਵੱਡੀਆਂ ਕੰਪਨੀਆਂ ਦੇ ਮੈਨੇਜਰ ਆਪਣੇ ਹੱਥਾਂ ਦੇ ਵਿੱਚ ਲੈ ਲਏ ਆ ਕਿ ਉਹਨਾਂ ਨੂੰ ਕੋਈ ਬ੍ਰਾਈਬ ਵੀ ਦਿੱਤੀ ਜਾਂਦੀ ਹੈ ਰਿਸ਼ਵਤ ਵੀ ਦਿੱਤੀ
ਜਾਂਦੀ ਹੈ ਇਹ ਕਰਦੇ ਨੇ ਵੀ ਅਸੀਂ ਤੈਨੂੰ $0.25 ਪਰ ਪਰਸਨ ਪਰ ਆਵਰ ਦੇਵਾਂਗੇ ਜੇ $2 ਬਣ ਲਓ ਵੀ ਇੱਕ ਆਵਰ ਦੇ ਉੱਤੇ ਸੋਰੀ ਇੱਕ ਬੰਦੇ ਦੇ ਵੀ ਤੈਨੂੰ ਪੂਰੇ ਦਿਨ ਦੇ 8 ਘੰਟਿਆਂ ਦੇ $2 ਦੇਵਾਂਗੇ ਹਨਾ ਹੁਣ ਮੈਂ ਹਿਸਾਬ ਲਾਇਆ ਸੀ ਵੀ ਉੱਥੇ 200 ਤੋਂ ਵੱਧ ਬੰਦਾ ਕੰਮ ਕਰਦਾ, ਜਿੱਥੇ ਕਿ ਇਹ ਕੀ ਕਰਦੇ ਨੇ ਵੀ ਜਿਹੜੇ 10 ਜਾਂ 15 ਕੰਪਨੀ ਦੇ ਕੋਲੇ ਫੁੱਲ ਟਾਈਮ ਵਰਕਰ ਨੇ ਜਿਹੜੇ ਕੰਪਨੀ ਦੇ ਥਰੂ ਕੰਮ ਕਰਦੇ ਨੇ, ਤੇ ਬਾਕੀ ਸਾਰੇ ਬੰਦੇ ਏਜੰਸੀ ਥਰੂ ਆ ਰਹੇ ਨੇ ਉੱਥੇ, ਠੀਕ ਹੈ ਨਾ।
ਸੋ 200 ਇੰਪਲਾਈ ਨੇ, ਜਿਹਦੇ ਚੋਂ 8-10 ਕੰਪਨੀ ਦੇ ਇੰਪਲਾਈ ਨੇ ਤੇ ਬਾਕੀ ਸਾਰੇ ਏਜੰਸੀ ਦੇ ਰਾਹੀਂ ਨੇ,
ਏਜੰਸੀ ਦੇ ਰਾਹੀਂ ਨੇ। ਤੇ ਉਹ ਭਾਜੀ ਹੁਣ ਦੇਖ ਲਓ ਤੁਸੀਂ ਵੀ ਉਹ ਆਪਣੇ ਜੇ ਆਪਣੇ ਕਹਿੰਦਾ ਵੀ ਲਾ ਲਈਏ ਵੀ ਇੱਕ ਵੀਕ ਦਾ ਉਹ $400 ਸੋਰੀ ਇੱਕ ਦਿਨ ਦਾ $400 ਕਮਾ ਰਿਹਾ ਵਾ, ਕੱਲਾ ਆਪਣੇ ਕਹਿੰਦਾ 25 ਸੈਂਟ ਦੇ ਹਿਸਾਬ ਦੇ ਨਾਲ ਵੀ ਜੇ ਪਰ ਆਵਰ ਲੈ ਰਿਹਾ ਮੇਜਰ ਉਹਦੇ ਤੋਂ ਏਜੰਸੀ ਤੋਂ।
ਸੋ ਅੱਛਾ ਇੱਕ ਇਹ ਤੁਹਾਡੀ ਕੈਲਕੂਲੇਸ਼ਨ ਹੈ ਕਿ ਇਹ ਮੈਨੇਜਰ ਜਿਹੜਾ ਏਜੰਸੀ ਦੇ ਨਾਲ ਰਲ ਗਿਆ 25 ਸੈਂਟ ਪਰ ਆਵਰ ਜੇ ਉਹਨੂੰ ਘੱਟ ਮਿਲਦਾ ਆ ਤੇ ਉਹ ਚਾਰ ਹਾਂਜੀ
ਹਾਂਜੀ ਬਿਲਕੁਲ
$400 ਉਹ ਬਣਾ ਕੇ ਸ਼ਾਮ ਨੂੰ ਆਪਦਾ ਘਰ ਜਾਂਦਾ ਆ, ਸਿਰਫ ਇੱਕ ਏਜੰਸੀ ਨੂੰ ਆਪਣੀ ਕੰਪਨੀ ਦੇ ਵਿੱਚ ਬੰਦੇ ਲੈ ਕੇ ਆਉਣ ਦੇ ਲਈ ਤੇ ਕੰਪਨੀ ਦੇ ਮਾਲਕਾਂ ਦੇ ਨਾਲ ਏਜੰਸੀ ਦੇ ਨਾਲ ਕੰਮ ਕਰਾਉਣ ਲਈ ਜੋੜਨ ਵਾਸਤੇ।
ਬਿਲਕੁਲ ਜੀ, ਉਹ ਮਤਲਬ ਕਿ ਵੀ ਏਜੰਸੀ ਨੂੰ ਏਜੰਸੀ ਕਹਿੰਦੀ ਹੈ ਵੀ ਤੂੰ ਸਾਡੇ ਤੋਂ ਮੰਗਾਉਣੇ ਨੇ ਬੰਦੇ, ਵੀ ਤੂੰ ਹੋਰ ਕਿਸੇ ਏਜੰਸੀ ਤੋਂ ਨਹੀਂ ਮੰਗਾਉਣੇ, ਵੀ ਤੈਨੂੰ ਅਸੀਂ ਪਿੱਛੋਂ ਕਮਿਸ਼ਨ ਦੇਵਾਂਗੇ, ਜਾਣੀ ਉਹਦੇ ਨਾਲ ਇਹ ਤੈਅ ਕਰਦੇ ਨੇ
ਜੀ।
ਤੇ ਉਹ ਮਤਲਬ ਕਿ ਵੀ ਜੇ ਹੁਣ ਆਪਾਂ 200 ਵੀ ਉੱਥੇ ਮੈਂ ਚੱਲਦਾ ਸੀ ਲਾ ਕੇ ਵੀ 200 ਦੇ ਵਿੱਚ $16 ਦਿੰਦੇ ਹੀ ਆ, ਕੰਪਨੀ ਦੇ ਰਹੀ ਆ $16, ਠੀਕ ਹੈ ਨਾ। ਕੰਪਨੀ ਇਸ ਕਰਕੇ ਦੇ ਰਹੀ ਹੈ ਵੀ ਜੇ 200 ਬੰਦਾ ਅਸੀਂ ਹਾਇਰ ਕਰਾਂਗੇ ਉਹਦੇ ਸਾਨੂੰ ਬੈਨੀਫਿਟ ਦੇਣੇ ਪੈਣਗੇ, ਉਹਦੇ ਸਾਨੂੰ ਹੋਰ ਬਹੁਤ ਸਾਰੇ ਚੀਜ਼ਾਂ ਦੇਣੀਆਂ ਪੈਣਗੀਆਂ, ਸਾਨੂੰ ਕੋਈ ਐਡਿਕ ਨਹੀਂ ਹੋਊ ਇਹਨਾਂ ਦੀ, ਜਦੋਂ ਸਾਨੂੰ ਜੀ ਚਾਹੂ ਅਸੀਂ ਬੁਲਾ ਲਾਂਗੇ, ਜਦੋਂ ਸਾਨੂੰ ਜੀ ਚਾਹੂ ਇਹਨਾਂ ਨੂੰ ਜਵਾਬ ਦੇ ਦਿਆਂਗੇ, ਠੀਕ ਹੈ ਨਾ। ਆਪੇ ਏਜੰਸੀ ਜੋ ਕਰੇ ਜਾਂ ਨਾ ਕਰੇ, ਜੋ ਇਹਨਾਂ ਦੇ ਸੱਟ ਪੇਟ ਲੱਗੇ ਜਾਂ ਏਜੰਸੀ ਜ਼ਿੰਮੇਵਾਰ ਆ, ਸਾਡਾ ਕੋਈ ਲੈਣਾ ਦੇਣਾ ਨਹੀਂ ਵੀ ਜਿੰਨੇ ਸਾਨੂੰ ਵਰਕਰ ਚਾਹੀਦੇ ਨੇ ਉਹਨੇ। ਪਰ ਦੂਜੇ ਪਾਸੇ ਜੇ ਉਹੀ $2 ਜਿਹੜੇ ਵੱਧ ਨੇ ਉਹ ਵਰਕਰ ਨੂੰ ਮਿਲਣ, ਤਾਂ ਮੈਂ ਹਿਸਾਬ ਲਾ ਰਿਹਾ ਸੀ ਵੀ ਹਰ ਵਰਕਰ ਦੀ ਜੇ ਆਪਣੇ $2 ਵੀ ਤਾਂ $80 ਉਹਨਾਂ ਦੇ ਵੀਕ ਦੇ $40 ਘੰਟਿਆਂ ਦੇ ਹਿਸਾਬ ਨਾਲ, ਤੇ $320 ਉਹਨਾਂ ਦੀ ਇਨਕਮ ਚ ਵਾਧਾ ਹੋ ਸਕਦਾ ਪਰ ਪਰਸਨ ਦੇ, ਠੀਕ ਹੈ ਨਾ
ਜੀ।
ਤੇ ਬਾਕੀ ਦੇਖ ਲਓ ਵੀ ਉਹ ਜਿਹੜਾ ਆਪਣੇ ਮੈਨੇਜਰ ਆ ਉਹ ਕਿੰਨੇ ਪੈਸੇ, ਮੇਰਾ ਖਿਆਲ $8,000 ਉਹ ਮਹੀਨੇ ਦਾ ਏਜੰਸੀ ਤੋਂ ਇਸੇ ਗੱਲ ਦਾ ਹੀ ਰਹਿ ਰਿਹਾ, ਨਾ ਤਾਂ ਉਹ ਮਾਲਕ ਨੂੰ ਪਤਾ ਵਾ ਨਾ ਹੀ ਉਹ ਆਪਣੇ ਕਿਤੇ ਕਿਸੇ ਹੋਰ ਨੂੰ ਪਤਾ ਵਾ। ਪਰ ਹੌਲੀ ਹੌਲੀ ਕਈ ਵਾਰੀ ਵਿੱਚ ਕੋਈ ਬੰਦਾ ਜਿਹਦੇ ਨਾਲ ਹੁੰਦਾ ਵਾ ਉਹ ਲੜਾਈ ਪੜਾਈ ਹੋ ਜਾਂਦੀ ਹੈ ਤਾਂ ਗੱਲ ਬਾਹਰ ਨਿਕਲ ਆਉਂਦੀ ਹੈ, ਠੀਕ ਹੈ ਨਾ
ਜੀ।
ਸੋ ਇਹੋ ਜਿਹਾ ਕੰਮ ਚੱਲ ਰਿਹਾ ਇਹ ਹੁਣ ਏਜੰਸੀਆਂ ਦਾ। ਤੇ ਇਹਦੇ ਵਿੱਚ ਹੋਰ ਕੀ ਮੈਂ ਦੇਖਦਾ ਵੀ ਜਿਹੜੇ ਕਈ ਬੰਦੇ ਪੈਨਸ਼ਨ ਲੈ ਰਹੇ ਨੇ ਉਹ ਵੀ ਏਜੰਸੀ ਥਰੂ ਇੱਕ ਪਾਸੇ ਤੋਂ ਪੈਨਸ਼ਨ ਲੈ ਰਹੇ, ਦੂਜੇ ਪਾਸੇ ਕੈਸ਼ ਕੰਮ ਕਰ ਰਹੇ ਨੇ, ਠੀਕ ਹੈ ਕਿ ਨਾ। ਤੀਜੇ ਨੰਬਰ ਦੇ ਉੱਤੇ ਜਿਹੜੇ ਰਿਫਿਊਜੀ ਨੇ ਜਾਂ ਕੋਈ ਹੋਰ ਨੇ ਉਹ ਵੀ ਬੰਦੇ ਕੈਸ਼ ਤੇ ਇੱਕ ਪਾਸੇ ਵੈਲਫੇਅਰ ਲੈ ਰਹੇ
ਨੇ। ਏਜੰਸੀਆਂ ਤੋਂ ਇਹ ਜਿਹੜੇ ਜੇ ਪਹਿਲਾਂ ਤੁਸੀਂ ਗੱਲ ਕਰਤੀ ਕਿ ਕਿਵੇਂ ਏਜੰਸੀਆਂ ਵਾਲੇ ਸ਼ੋਸ਼ਣ ਕਰਦੇ ਨੇ ਜਾਂ ਫਿਰ ਪੈਸਾ ਬਣਾਉਂਦੇ ਨੇ ਆਪਣਾ ਕੱਟ ਲਾਉਂਦੇ ਨੇ, ਤੇ ਫਿਰ ਹੁਣ ਤੁਸੀਂ ਗੱਲ ਕਰਤੀ ਕਿ ਜਿਹੜੇ ਏਜੰਸੀਆਂ ਦੇ ਰਾਹੀਂ ਕੰਮ ਕਰਨ ਜਾਂਦੇ ਨੇ ਉਹ ਜਾਂ ਵੈਲਫੇਅਰ ਲੈ ਰਹੇ ਨੇ ਤੇ ਜਾਂ ਫਿਰ ਉਹ ਕੈਸ਼ ਦੇ ਉੱਤੇ ਕੰਮ ਕਰਦੇ ਨੇ।
ਉਹ ਕੈਸ਼ ਤੇ ਕਰ ਰਹੇ ਨੇ ਜੀ, ਕੈਸ਼ ਤੇ ਦੇਖੋ ਮੈਂ ਦੇਖਿਆ ਵੀ ਉੱਥੇ ਬੁੱਧਵਾਰ ਨੂੰ ਉਹ ਐਂਬਲੋ ਦੇ ਵਿੱਚ ਕੈਸ਼ ਮਨੀ ਪਾ ਕੇ ਲੈ ਕੇ ਆਉਂਦੇ ਨੇ, ਲੋਕੀ ਲਾਈਨ ਲਾ ਕੇ ਉਹਨਾਂ ਤੋਂ ਪੈਸੇ ਲੈਂਦੇ ਨੇ, ਲਾਈਨ ਲੱਗੀ ਹੁੰਦੀ ਆ ਉਹ ਪੈਸੇ ਵੰਡ ਕੇ ਏਜੰਸੀ ਵਾਲੇ ਜਾਂਦੇ ਨੇ ਉੱਥੇ, ਤੇ ਸ਼ਰੀ ਆਮ ਇਹਦੇ ਵਿੱਚ ਕੋਈ ਦੋ ਰਾਇਵਾ ਨੀ, ਹੈਨਾ।
ਸੋ ਇੰਨਾ ਕੈਸ਼ ਕਿੱਦਾਂ ਫਲੋ ਕਰਦਾ ਫਿਰ ਜੇ 200 ਬੰਦੇ ਨੇ, 200 ਬੰਦੇ ਲਈ ਇੰਨਾ ਕੈਸ਼ $1,000 ਦਾ $1,00,000 ਦਾ ਕੈਸ਼ ਹੁੰਦਾ ਹੋਊਗਾ ਤਾਂ ਮੰਥਲੀ?
ਬਿਲਕੁਲ ਜੀ ਬਿਲਕੁਲ, ਉਹ ਦੇ ਕੇ ਜਾਂਦੇ ਨੇ। ਤੇ ਤੁਸੀਂ ਉਸ ਤੋਂ ਬਾਅਦ ਲਾ ਲਓ, ਮੈਂ ਜੋ ਮੈਂ ਅੰਦਾਜ਼ਾ ਲਾਇਆ ਵੀ ਜੇ ਗੌਰਮੈਂਟ ਨੂੰ ਆਪਾਂ ਇੱਕ ਮਿਨੀਮਮ ਬੰਦਾ 5-7,000 ਸਾਲ ਦਾ ਟੈਕਸ ਦਿੰਦਾ, ਠੀਕ ਹੈ, ਤਾਂ 200 ਬੰਦਾ ਜੇ ਆਪਣੇ ਕਹਿੰਦਾ ਪੇਰੋਲ ਚੋ ਉੱਥੇ ਟੈਕਸ ਗੌਰਮੈਂਟ ਨੂੰ ਮਿਲੀਏ ਗੱਲ ਤਾਂ ਟੈਕਸ ਜਾਣਾ ਵਾ ਜਿਹੜਾ ਕੋਈ ਟੈਕਸ ਜਾ ਨਹੀਂ ਰਿਹਾ। ਇੱਕ ਮੈਂ ਹੋਰ ਗੱਲ ਨੋਟਿਸ ਕੀਤੀ ਹੈ ਕਿ ਉੱਥੇ ਜਿਹੜੇ ਫੁੱਲ ਟਾਈਮ ਵਰਕਰ ਨੇ ਉਹ ਕਈ ਵਾਰੀ ਇਹ ਸੋਚਦੇ ਨੇ, ਉਹਨਾਂ ਦੇ ਮੂੰਹੋਂ ਵੀ ਸੁਣਿਆ ਵੀ ਯਾਰ ਸਾਡੇ ਤੋਂ ਤਾਂ ਜਿਹੜੇ ਏਜੰਸੀ ਵਾਲੇ ਨੂੰ ਵੱਧ ਪੈਸੇ ਕਮਾ ਰਹੇ ਨੇ, ਸਾਡਾ ਟੈਕਸ ਇੰਨਾ ਕੱਟਿਆ ਜਾਂਦਾ, ਸਾਨੂੰ ਤਾਂ ਅਸੀਂ ਕਿਉਂ ਨਾ ਵੀ ਅਸੀਂ ਏਜੰਸੀ ਥਰੂ ਹੀ ਕੰਮ ਕਰਨ ਲੱਗ ਜਾਈਏ, ਇਹ ਵੀ ਸੋਚਦੇ ਨੇ। ਇਹ ਵੀ ਮੈਂ ਦੇਖਣ ਚ ਮੇਰੀ ਗੱਲ ਆਈ ਆ
ਜੀ।
ਫਿਰ ਅੱਛਾ ਹੋਰ ਦੇਖ ਲਓ ਤੁਸੀਂ ਹੁਣ ਜਿਵੇਂ ਪਿੱਛੇ ਜੇ ਆਪਣੇ ਇੱਥੇ ਟਰੱਕਿੰਗ ਕੰਪਨੀਆਂ ਦਾ ਰੌਲਾ ਪਿਆ, ਉਹਦੇ ਵਿੱਚ ਆਮ ਗੱਲ ਸੁਣਨ ਨੂੰ ਮਿਲਦੀ ਸੀ ਜੀ ਇੱਕ ਤਾਂ ਛੱਡ ਕੇ ਜੋਬ ਚਲੇ ਜਾਂਦੇ ਨੇ, ਇੱਕ ਸਾਨੂੰ ਪਰੂਫ ਲਿਆ ਕੇ ਦੇਣ ਅਸੀਂ ਇਹਨਾਂ ਨੂੰ ਪੇ ਕਰ ਦਿੰਦੇ ਹਾਂ, ਠੀਕ ਹੈ ਕਿ ਨਾ। ਹੁਣ ਉਹ ਪਰੂਫ ਕਿੱਥੋਂ ਲਿਆ ਕੇ ਦੇਣ, ਉਹਨਾਂ ਨੂੰ ਵੀ ਪਤਾ ਏਜੰਸੀ ਥਰੂ ਕੈਸ਼ ਤੇ ਕੰਮ ਕਰਦੇ ਨੇ ਜਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ ਵੀ ਉਹਨਾਂ ਕੋਲ ਪਰੂਫ ਹੀ ਹੈ ਨੀਗਾ,
ਜਿਹੜੇ ਆ ਟਰੱਕ ਡਰਾਈਵਰਾਂ ਦੇ ਪੈਸੇ ਮਾਰੇ ਜਾਂਦੇ ਆ ਉਹਦੇ ਚ ਵੀ ਤੁਸੀਂ ਇਹ ਗੱਲ ਏਜੰਸੀਆਂ ਇਨਵੋਲਵ ਨੇ ਉਹਦੇ ਚ ਵੀ। ਹੋਲਡ ਕਰਨਾ ਜੀ, ਇੱਕ ਤਰ੍ਹਾਂ ਨਾਲ ਹੋਰ ਕਾਲਰ ਨੇ ਉਹਨਾਂ ਦੀ ਵੀ ਗੱਲ ਸੁਣ ਲਈ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਬਾਈ ਜੀ।
ਸਤਿ ਸ਼੍ਰੀ ਅਕਾਲ ਜੀ
ਬਾਈ ਜੀ। ਦੇਖੋ ਇਹ ਇੱਕ ਕਹਿੰਦੇ ਨਾ ਇਸ ਸੈਂਸ ਹੈ ਤੁਹਾਨੂੰ ਗੱਲ ਕਰਨ ਦਾ ਕਿ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਕੈਸ਼ ਏਜੰਸੀਜ਼ ਨੂੰ ਦੇਖਦੇ ਹੋ। ਮੈਂ ਆਪਣਾ ਐਕਸਪੀਰੀਅੰਸ ਦੱਸਦਾ, ਐਜ਼ ਅ ਸਟੂਡੈਂਟ ਤੁਹਾਡੇ ਕੋਲ ਚਾਰਾ ਕੋਈ ਨਹੀਂ ਹੁੰਦਾ, ਤੁਹਾਨੂੰ ਐਡੀ ਲੰਮੀ ਤੁਸੀਂ ਜੇ ਦਿਨ ਨੂੰ, ਅੱਜ ਕੱਲ੍ਹ ਤਾਂ ਆਨਲਾਈਨ ਸਟੱਡੀ ਹੈ, ਜੇ ਆਨਲਾਈਨ ਸਟੱਡੀ ਨਹੀਂ ਹੈਗੀ ਤਾਂ ਤੁਹਾਨੂੰ ਦਿਨ ਨੂੰ ਸਕੂਲ ਜਾਣਾ 4 ਦਿਨ, ਫਿਰ ਤੁਹਾਡੇ ਕੋਲ ਫਿਰ ਤੁਹਾਨੂੰ ਓਵਰਨਾਈਟ ਕੰਮ ਚਾਹੀਦਾ, ਜਿਹੜਾ ਕੰਮ ਵੀ ਤੁਹਾਨੂੰ ਰੈਗੂਲਰ ਮਿਲ ਜਾਵੇ ਤੇ ਕੰਮ ਵੀ ਤੁਹਾਨੂੰ ਕੈਸ਼ ਤੇ ਮਿਲ ਜਾਵੇ ਤਾਂ ਕਿ ਤੁਹਾਡੇ ਰੈਕਡ ਤੇ ਨਾ, ਕਿਉਂਕਿ ਤੁਹਾਨੂੰ ਔਨ ਰੈਕਡ 20 ਘੰਟੇ ਤੋਂ ਜ਼ਿਆਦਾ ਸਰਕਾਰ ਅਲਾਓ ਨਹੀਂ ਕਰਨੀ ਕੰਮ ਕਰਨ ਲਈ, ਹੈਨਾ। ਤੇ ਉਹ ਇੱਕੋ ਹੀ ਜ਼ਰੀਆ ਬਚਦਾ ਇਹਨਾਂ ਲੋਕਾਂ ਲਈ ਕਿ ਇਹ ਰਾਤ ਨੂੰ ਕੰਮ ਕਰਨ। ਇਹ ਕਿਸੇ ਦੀ ਨੌਕਰੀ ਨਹੀਂ ਖਾ ਰਹੇ, ਇਹ ਕੰਮ ਕੋਈ ਨਹੀਂ ਕਰਦਾ। ਤੇ ਕੈਸ਼ ਦਾ ਜਿਹੜਾ ਕੰਮ ਹੈ ਏਜੰਸੀਆਂ ਦਾ, ਇਹ ਕੰਮ ਬਹੁਤ ਘੱਟ ਲੋਕੀ ਕਰਕੇ ਰਾਜੀ ਨੇ। ਇਹ ਸਿਰਫ ਮਜਬੂਰ ਵਾਲੇ ਸਟੂਡੈਂਟ ਕਰ ਰਹੇ ਨੇ ਜਿਹਨਾਂ ਕੋਲ ਕੰਮ ਨੇ, ਜਾਂ ਕੋਈ ਆਇਆ ਹੋਇਆ ਵਿਜ਼ਟਰ ਵੀਜ਼ੇ ਤੇ ਇਹੀ ਸੋਚ ਕੇ ਆਇਆ ਹੋਇਆ ਕਿ ਮੈਂ ਆਪਣੇ ਬੱਚੇ ਦੀ ਜਾ ਕੇ ਮਦਦ ਕਰਾਂਗਾ, ਆਪਣੇ ਮਾਵਾਂ ਆਏ ਹੋਏ ਨੇ ਬੱਚਿਆਂ ਦੀ ਸਪੋਰਟ ਕਰਨ, ਉਹ ਵੀ ਆ ਕੇ ਇੱਥੇ ਕੈਸ਼ ਦੀਆਂ ਨੌਕਰੀਆਂ ਕਰ ਰਹੇ ਨੇ। ਜਿਹੜੀ ਗੱਲ ਰਹੀ ਵੀ ਇਹਨਾਂ ਇਹ ਜਿਹੜੇ ਕੰਮ ਕਰ ਰਹੇ ਨੇ ਟਰੱਕਿੰਗ ਬਿਜ਼ਨਸ ਚ, ਉਹ ਤਾਂ ਨਹੀਂ ਕਹਿ ਸਕਦਾ, ਲੇਕਿਨ ਮੋਸਟਲੀ ਜਿਹੜੇ ਫੈਕਟਰੀ ਜੋਬਸ ਨੇ, ਇਟਸ ਅ ਵੈਰੀ ਹਾਰਡ ਜੋਬ ਸਟੂਡੈਂਟਸ ਵਾਸਤੇ, ਜੋ ਧੰਨ ਨੇ ਬੱਚੇ ਜਿਹੜੇ ਕਰ ਰਹੇ ਨੇ, ਤੇ ਸਾਰੀ ਸਾਰੀ ਰਾਤ ਜਾਗ ਕੇ ਕਰਦੇ ਨੇ, ਦਿਨ ਨੂੰ ਸਕੂਲ ਵੀ ਲਾਉਂਦੇ ਨੇ, ਸਕੂਲ ਚ ਅੱਧੇ ਸੁੱਤੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਰਾਤ ਨੂੰ ਨੌਕਰੀਆਂ ਕਰਕੇ ਆਏ ਹੋਏ ਨੇ, ਤੇ ਉਹਨਾਂ ਦਾ ਗੁਜ਼ਾਰਾ ਚੱਲ ਵੀ ਨਹੀਂ ਸਕਦਾ। ਮਸਾਂ ਹੀ 2-2.5 ਹਜ਼ਾਰ ਕੈਸ਼ ਤੇ ਜਾ ਕੇ ਬਣਦਾ, ਐਸਾ ਨਹੀਂ ਹੈ ਕਿ ਪੈਸੇ ਘੱਟ ਦਿੰਦੇ ਨੇ, ਕੈਸ਼ ਏਜੰਸੀ ਵਾਲੇ ਵੀ $14-14 ਪੂਰੇ ਦਿੰਦੇ ਨੇ, ਜਿੰਨੇ ਮਤਲਬ ਕਿ ਤੁਹਾਨੂੰ ਵੈਸੇ ਮਿਨਿਮਮ ਵੇਜ ਤੇ ਮਿਲਦੇ ਨੇ। ਟੈਕਸ ਦੀ ਜਿਹੜੀ ਚੋਰੀ ਦੀ ਗੱਲ ਕੀਤੀ, ਇਹ ਸਟੂਡੈਂਟਸ ਦੇ ਇੰਨੀ ਇਨਕਮ ਸਰਕਾਰ ਨੇ ਲੈ ਲਈ ਇੰਡੀਆ ਤੋਂ ਆ ਰਹੀ ਨੇ, ਇਹਦੇ ਉੱਤੇ ਸ਼ਾਇਦ ਅੱਜ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ, ਤਾਂ ਇੱਕ ਚੀਜ਼ ਕਦੇ ਜ਼ਰੂਰ ਸਰ ਇਹ ਡਿਸਕਸ ਕਰਿਓ ਕਿ 1,20,000 ਬੱਚਾ ਹਰ ਸਾਲ ਇੰਡੀਆ ਤੋਂ ਆਉਂਦਾ, ਲੇਕਿਨ ਇਹ ਜਿਹੜੇ ਮੈਰਿਟ ਦੇ ਬੇਸ ਨਾਲ ਸਿਰਫ 60,000 ਬੱਚਿਆਂ ਨੂੰ PR ਦਿੰਦੇ ਆ, ਉਹ ਬਾਕੀ 60,000 ਫੇਰ ਪੂਲ ਚ ਪੈ ਜਾਂਦਾ, ਅਗਲੇ ਸਾਲ ਲਈ ਹੋਰ ਟਫ ਹੋ ਜਾਂਦੀ ਹੈ, ਹੌਲੀ ਹੌਲੀ ਉਹ ਮੈਰਿਟ ਵੱਧ ਕੇ 472 ਤੇ ਚਲੀ ਗਈ ਸੀ, ਜਿਹੜੀ ਆਮ ਤੌਰ ਤੇ 408 ਦੇ ਨੇੜੇ ਤੇੜੇ ਹੋਇਆ ਕਰਦੀ ਸੀ, ਕਿਉਂਕਿ ਪਿਛਲੇ 2 ਸਾਲ ਬੱਚੇ ਨਹੀਂ ਆ ਸਕੇ, ਇਸ ਕਰਕੇ ਇਹਨਾਂ ਨੇ ਇਕੱਠੇ 90,000 ਨੂੰ ਵੀਜ਼ਾ ਦਿੱਤਾ, ਇਸ ਲਈ ਫਿਰ ਉਹ ਦੁਬਾਰਾ ਪਾਈਪਲਾਈਨ ਚ ਪੈ ਗਿਆ, ਇਕਦਮ ਰੌਲਾ ਨਹੀਂ ਪਿਆ। ਨਹੀਂ ਤਾਂ ਨੈਕਸਟ 4-5 ਈਅਰ ਯੂ ਸੀ ਅਗੇਨ ਉਹੀ ਮਾਰੋ ਮਾਰ ਹੋ ਜਾਏਗੀ ਬੱਚੇ ਸਟੂਡੈਂਟਸ ਲਈ। ਪਹਿਲਾਂ ਤਾਂ ਉੱਥੋਂ ਪਲੱਸ ਟੂ ਕਰਕੇ ਮਸਾਂ ਆਉਂਦੇ ਨੇ, ਇੰਨੇ ਇੰਨੇ ਪੈਸੇ ਫੁੱਲ ਫੀਸਾਂ ਦੇ ਦੇ ਕੇ ਇੱਥੇ ਆਉਂਦੇ ਨੇ, ਸਰਕਾਰ ਅਲਾਓ ਕਰਦੀ ਹੈ ਫੀਸਾਂ ਦੇਣ ਲਈ, ਤੇ ਫਿਰ ਜੇ ਸਰਕਾਰ ਆਲਰੇਡੀ ਉਹਨਾਂ ਨੇ ਇੰਨੀਆਂ ਟਿਊਸ਼ਨ ਫੀਸਾਂ ਦਿੱਤੀਆਂ ਹੋਈਆਂ ਨੇ, ਜੇ ਉਹਨਾਂ ਨੇ 2,000 ਦੇ 24,000 ਦੇ ਹਿਸਾਬ ਨਾਲ ਜੇ ਸਾਲ ਚ 5,000 ਟੈਕਸ ਨਹੀਂ ਦਿੱਤਾ ਨਾ, ਉਹ ਡਿਜ਼ਰਵ ਕਰਦੇ ਨੇ।
ਠੀਕ ਹੈ, ਤੇ ਦੂਜੇ ਪਾਸੇ ਜਿਹੜੀਆਂ ਏਜੰਸੀਆਂ ਦੀ ਥਾਂ ਦੇ ਉੱਤੇ ਅਗਰ ਉਹ ਸਿੱਧੇ ਕੰਪਨੀ ਚ ਕੰਮ ਕਰਨਾ ਚਾਹੁਣ, ਤੁਹਾਡੇ ਕਹਿਣ ਦਾ ਮਤਲਬ ਆ ਫਿਰ ਉਹ ਕੈਸ਼ ਨਹੀਂ ਕਰ ਪਾਉਣਗੇ, ਕਿਉਂਕਿ ਉਹਨਾਂ ਪਾਸ ਸਿਰਫ 20 ਘੰਟੇ ਕੰਮ ਕਰਨ ਦਾ ਜਿਹੜਾ ਪਰਮਿਟ ਹੁੰਦਾ, ਵਰਕ ਪਰਮਿਟ, ਤੇ ਉਹਨਾਂ ਦੀ ਮਜਬੂਰੀ ਆ, ਇੱਕ ਪਾਸੇ ਉਹਨਾਂ ਦਾ ਭਲਾ ਵੀ ਆ, ਇੱਕ ਪਾਸੇ ਉਹਨਾਂ ਦੀ ਮਜਬੂਰੀ ਵੀ ਆ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਏਜੰਸੀ ਇੱਕ ਪਾਸੇ ਭਲੇ ਦਾ ਵੀ ਕੰਮ ਕਰ ਰਹੀ ਆ?
ਏਜੰਸੀਆਂ ਇੱਕੋ ਹੀ ਲੂਪਹੋਲ ਬਚਦੀਆਂ ਨੇ ਤੁਹਾਨੂੰ, ਤੇ ਇਹ ਐਸਾ ਨਹੀਂ ਹੈ ਕਿ ਇਹ ਏਜੰਸੀਆਂ ਆਪ ਚੱਲ ਰਹੀਆਂ ਨੇ, ਸਰਕਾਰਾਂ ਦੀ ਫੁੱਲ ਨੌਲੇਜ ਹੈ ਇਹਨਾਂ ਚ
ਜੀ।
ਸਰਕਾਰ ਹੈਜ਼ ਕੰਪਲੀਟਲੀ ਨੋ ਅਬਾਊਟ ਦੀਜ਼ ਏਜੰਸੀਜ਼ ਕੀ ਕੰਮ ਕਰਦੀਆਂ ਨੇ। ਇਹ ਸਰਵਾਈਵਲ ਇਫੈਕਟ ਉਹਦੇ ਉੱਤੇ, ਜਿਹੜਾ ਰਿਫਿਊਜੀ, ਤੁਸੀਂ ਰਿਫਿਊਜੀ ਐਂਟਰ ਤਾਂ ਕਰ ਗਿਆ, ਤੁਸੀਂ ਉਹਨਾਂ ਦਾ ਸਟੇਟਸ ਤਾਂ ਬਹੁਤ ਦੇਰ ਬਾਅਦ ਦਿੰਦੇ ਹੋ, ਜਦ ਤੱਕ ਉਹ ਜਦੋਂ ਸਿਰ ਨੰਬਰ 4 ਮਹੀਨੇ ਨਹੀਂ ਰਿਹਾ, ਤੁਹਾਨੂੰ ਲੱਗਦਾ 4 ਮਹੀਨੇ ਰੋਟੀ ਨਹੀਂ ਖਾ ਰਿਹਾ, ਜਾਂ ਉਹਦਾ ਜਿਹੜੀ ਤੁਸੀਂ ਵੈਲਫੇਅਰ ਨੂੰ $1,000 ਦੇ ਰਹੇ ਹੋ, $1,000 ਚ ਕਿੱਥੇ ਕਮਰਾ ਮਿਲਦਾ ਤੇ ਕਿੱਥੇ ਰੋਟੀ ਖਾਧੀ ਜਾਂਦੀ ਹੈ? ਸੇਮ ਐਜ਼ ਅ ਸਟੂਡੈਂਟ, ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੰਮ ਕਰਨਾ ਹੀ ਹੈ
ਜੀ।
ਸੋ ਦੀਸ ਇਜ਼ ਦ ਓਨਲੀ ਵੇ ਆਊਟ, ਇਟਸ ਅ ਵੈਰੀ ਹੈਲਪਫੁਲ ਵੇ ਐਂਡ ਦੇਰ ਇਜ਼ ਨਥਿੰਗ ਟੂ ਕ੍ਰਿਟਿਸਾਈਜ਼ ਅਬਾਊਟ ਇਟ, ਕਿਸੇ ਨੂੰ ਇਹ ਮਾਰ ਨਹੀਂ ਕਰ ਰਹੀ ਚੀਜ਼, ਐਂਡ ਦੀਸ ਜੌਬਸ ਆਰ ਰੀਅਲੀ ਵੈਰੀ ਹਾਰਡ, ਦੇ ਆਰ ਡੂਇੰਗ ਇਟ। ਧੰਨ ਹੈ।
ਅੱਛਾ, ਜਿਹੜੀ ਹੁਣ ਕੱਲ ਲੇਬਰ ਮਿਨਿਸਟਰ ਵੱਲੋਂ ਗੱਲ ਕਹੀ ਗਈ ਹੈ ਕਿ ਉਹ ਇਹਨਾਂ ਏਜੰਸੀਆਂ ਨੂੰ ਲਾਇਸੈਂਸ ਲੈਣਾ ਜ਼ਰੂਰੀ ਕਰਨਗੇ, ਤੇ ਇਹਨਾਂ ਦੀ ਸਿਕਿਉਰਿਟੀ ਹੈ ਜਿਹੜੀ ਉਹ ਰਖਾਈ ਜਾਵੇਗੀ, ਕਿ ਜੇ ਕੋਈ ਇਹਨਾਂ ਨਾਲ ਕੰਮ ਕਰਦਾ ਇੰਪਲਾਈ ਕੋਈ ਕੰਪਲੇਂਟ ਕਰੇਗਾ ਤੇ ਉਹਨਾਂ ਨੂੰ ਸਿਕਿਉਰਿਟੀ ਦੇ ਵਿੱਚੋਂ ਪੈਸੇ ਕੱਟ ਕੇ ਉਹਨਾਂ ਨੂੰ ਦਿੱਤੇ ਜਾਣਗੇ।
ਜਿੰਨੇ ਵੀ ਅੱਜ ਤੱਕ ਏਜੰਸੀਆਂ ਨੂੰ ਇਹ ਇਹੋ ਜਿਹੀ ਕੋਈ ਕੰਪਲੇਂਟ ਕਰਦੇ ਆ, ਏਜੰਸੀਆਂ ਆਲਰੇਡੀ ਕੈਟਰ ਕਰਦੀਆਂ, ਇਹ ਸਿਰਫ ਕੁਛ ਨੇ, ਹਰ ਚੀਜ਼ ਕੁਛ ਨਾ ਕਲਾਬ ਚ ਕੁਛ ਨਾ ਕੁਛ ਗੰਦਾ ਹੁੰਦਾ। ਕੁਛ ਏਜੰਸੀਆਂ ਨੇ ਜਿਹੜੀਆਂ ਮਾਰੋ ਮਾਰ ਕਰਦੀਆਂ ਨੇ, ਅੱਗਿਓਂ ਪੈਸੇ ਜ਼ਿਆਦਾ ਲੈਣੇ, ਜਿਹੜੇ ਬੰਦੇ ਕੰਮ ਕਰਦੇ ਆ ਸਟੂਡੈਂਟ ਉਹਨਾਂ ਨੂੰ $2-4 ਘੱਟ ਦੇਣੇ, ਇਹ ਚਿੰਨੀਆਂ ਚੋਰੀਆਂ, ਜਾਂ ਇਹ ਇਹ ਛੋਟੀਆਂ ਛੋਟੀਆਂ ਏਜੰਸੀਆਂ ਹੈਗੀਆਂ ਨੇ, ਕੁਛ ਕਰਦੀਆਂ ਨੇ, ਦੇ ਵਾਂਟ ਟੂ ਰੈਗੂਲਰਾਈਜ਼ ਦੋਜ਼, ਉਹਨਾਂ ਨੂੰ ਡਰਾਬਾ ਦੇ ਕੇ ਦੇ ਮਾਈਟ, ਓਬਵੀਅਸਲੀ ਇਟਸ ਫਾਰ ਐਵਰੀ ਟ੍ਰੇਡ ਯੂ ਟਾਕ ਅਬਾਊਟ ਐਨੀਥਿੰਗ ਇਨ ਹੇਅਰ, ਲਾਈਸੈਂਸਿੰਗ ਦੇ ਸ਼ੁੱਡ ਬੀ ਦੇਅਰ।
ਥੈਂਕ ਯੂ ਤੁਹਾਡੀ ਕਾਲ ਦੇ ਲਈ, ਧੰਨਵਾਦ। ਔਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਆਪਣੇ ਪਾਸ 3-4 ਮਿੰਟ ਬਾਕੀ ਨੇ ਬਸ।
ਹਾਂਜੀ ਭਾਜੀ, ਮੈਂ ਇਕੱਲੇ ਸਟੂਡੈਂਟਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਹਰ ਵਰਗ ਦੀ ਗੱਲ ਕਰ ਰਿਹਾ। ਮੈਂ ਤੁਹਾਨੂੰ ਇਹੋ ਜਿਹੇ ਬੰਦੇ ਮਿਲਾ ਸਕਦਾ, ਹੁਣ ਸਾਡੇ ਨਾਲ ਇੱਕ ਸੈਂਟਰ ਡਰਾਈਵਰ ਕੰਮ ਕਰਦਾ, ਠੀਕ ਹੈ ਨਾ, ਉਹ ਬੰਦੇ ਨੇ ਪੈਸੇ ਨਾ ਵਧਣ ਕਰਕੇ ਏਜੰਸੀ ਜ਼ਰੂਰ ਕੰਮ ਕਰਦਾ। ਏਜੰਸੀ ਮੋਸਟਲੀ ਸਟੰਟ ਡਰਾਈਵਰ ਆਉਂਦੇ ਏਜੰਸੀ ਜ਼ਰੂਰ ਨੇ, ਕਾਫੀ ਲੋਕ ਹਨਾ, ਆਪਣੇ ਸਿਆਣੇ ਨੇ ਵਧੀਆ, ਜਿਹਨਾਂ ਦੀ ਉਮਰ 50 ਸਾਲ ਤੋਂ ਵੀ ਉੱਤੇ ਆ, ਠੀਕ ਹੈ ਨਾ। ਉਹ ਭਾਜੀ ਜਦੋਂ ਉਹਨੂੰ ਨਾ ਮਿਲਿਆ, ਕੁਛ ਨਾ ਕੁਛ ਉਹਨੇ 5-7 ਸਾਲ ਇੱਥੇ ਜੋਬ ਕੀਤੀ, ਤੇ ਉਹ ਕਹਿੰਦਾ ਵੀ ਮੈਂ ਉਹਨੇ ਕਿਤੇ ਹੋਰ ਜੋਬ ਲੱਭ ਲਈ, ਉਹ ਕਹਿੰਦਾ ਵੀ ਮੇਰਾ ਸ਼ਰਤਾ ਨੀ, ਠੀਕ ਹੈ ਕਿ ਨਾ, ਇੰਨੇ ਪੈਸਿਆਂ ਦੇ ਨਾਲ ਤੁਸੀਂ ਬਿਲੀਵ ਨੀ ਕਰੋਗੇ। ਇੱਕ ਵੀਕ ਬਾਅਦ ਮੈਨੇਜਰ ਨੇ ਉਹਨੂੰ ਖੁਦ ਕਾਲ ਕੀਤੀ, ਉਹ ਕਹਿੰਦਾ ਤੇਰੇ ਅਸੀਂ $7 ਇਕੱਠੇ ਵਧਾਉਣੇ ਆ, ਫਿਰ ਵਾਪਸ ਚਲਿਆ ਗਿਆ। ਜਿਹੜੀਆਂ ਏਜੰਸੀਆਂ ਅੱਜ ਇਹਨਾਂ ਤੋਂ ਜਾਂ ਬੰਦੇ ਜਿਹੜੇ ਕੰਪਨੀਆਂ ਅੱਜ ਇਹਨਾਂ ਤੋਂ ਜਿੰਨੇ ਪੈਸਿਆਂ ਚ ਕੰਮ ਕਰਾ ਲਈਆਂ ਨੇ, ਅੱਜ ਤਾਂ ਚਲੋ ਮੰਨ ਲਿਆ ਵੀ ਇਹਨਾਂ ਦਾ ਖਰਚ ਹੋ ਜੀ, ਆਪਾਂ ਸਟੂਡੈਂਟਾਂ ਦੀ ਗੱਲ ਨੂੰ ਲਈਏ, ਸਾਡੇ ਬੱਚਿਆਂ ਦੀ, ਆਪਣੇ ਬੱਚਿਆਂ ਦੀ ਗੱਲ ਲਾਈਏ, ਤੇ ਕੱਲ ਨੂੰ ਇਹਨਾਂ ਦੇ ਵਿਆਹ ਵੀ ਹੋਣੇ ਨੇ, ਇਹਨਾਂ ਨੇ ਘਰ ਵੀ ਲੈਣਾ, ਫਿਰ ਇਹ $15 ਜਾਂ $16 ਨਾਲ, ਕਿਉਂਕਿ ਉਹਨਾਂ ਨੇ ਰੀਤ ਰਿਵਾਜ ਪਾ ਦੇਣਾ ਵੀ ਹਾਂ ਭਾਈ ਤੁਸੀਂ ਪਹਿਲਾਂ 15 ਤੇ ਕਰਦੇ ਸੀ, ਅੱਜ ਵੀ 15 ਤੇ ਕਰੋ, ਜਿੱਥੇ ਇਹਨਾਂ ਨੂੰ ਜਾ ਕੇ ਬਹੁਤ ਵੱਡੀ ਪ੍ਰੋਬਲਮ ਆਉਣੀ ਹੈ। ਠੀਕ ਹੈ, ਕਹਿੰਦਾ ਅੱਜ ਤਾਂ ਚਲੋ ਠੀਕ ਹੈ ਕਰੀ ਜਾਂਦੇ ਨੇ, ਇਹਦੇ ਵਿੱਚ ਭਾਜੀ ਇੱਕ ਨੀ, ਹੁਣ ਤਾਂ ਇਹ ਕੰਮ ਵੱਧ ਗਿਆ ਏਜੰਸੀਆਂ ਤੇ ਹੀ, ਮੈਂ ਦੇਖਿਆ ਵੀ ਉਹ ਟਰੱਕ ਆਪਦੀਆਂ ਏਜੰਸੀ ਥਰੂ ਆਉਂਦੀਆਂ, ਟ੍ਰੇਲਰ ਉਹਨਾਂ ਦੇ ਆਪਦੇ ਨੇ, ਤੇ ਉਹ ਸਾਰੇ ਏਜੰਸੀ ਥਰੂ ਹੀ ਕੰਮ ਹੋ ਰਿਹਾ। ਅੱਜ ਥਰਡ ਪਾਰਟੀ ਜਿਹੜੇ ਵਿਚੋਲੀਏ ਲੋਕ ਨੇ ਉਹ ਬਹੁਤ ਜ਼ਿਆਦਾ ਇਨਵੋਲਵ ਹੋ ਰਹੇ ਨੇ। ਤੁਸੀਂ ਦੇਖੋ ਸਾਡੇ ਪ੍ਰਾਈਸਾਂ ਹਰ ਕਿਉਂ ਜ਼ਿਆਦਾ ਵੱਧ ਰਹੀਆਂ ਨੇ ਚੀਜ਼ਾਂ ਦੀਆਂ, ਕਿੰਨੀਆਂ ਸਪਲਾਈ ਚੇਨਾਂ ਇੱਥੇ ਆ ਗਈਆਂ। ਹੁਣ ਮੰਨ ਲਓ ਮੈਂ ਤੁਹਾਨੂੰ ਪੈਪਸੀ ਦੀ ਐਗਜ਼ਾਮਪਲ ਦਿੰਦਾ ਵਾਂ, ਹੁਣ ਪੈਪਸੀ ਦਾ ਆਪਦਾ ਡਿਸਟ੍ਰੀਬਿਊਸ਼ਨ ਸੈਂਟਰ ਆ, ਆਪਦਾ ਉਹਦਾ ਆਈ ਟੀ ਸਟਾਫ ਆ ਸਾਰਾ, ਠੀਕ ਹੈ ਨਾ, ਸਿਰਫ ਉੱਥੇ ਥਰਡ ਪਾਰਟੀ ਆ ਗਈ ਆ, ਕੋਈ ਆ ਗਿਆ ਪ੍ਰੋਵਾਈਡਰ ਜਿਹੜਾ ਉਹਨਾਂ ਦਾ, ਉਹ ਆ ਗਿਆ, ਉਹਨੇ 5 ਸਾਲ ਲਈ ਉੱਥੇ ਕੰਟਰੈਕਟ ਲੈ ਲਿਆ ਉਹਨਾਂ ਤੋਂ ਵੀ ਮੈਂ ਤੁਹਾਡਾ ਸਾਰਾ ਸਪਲਾਈ ਕਰਨਾ ਸਮਾਨ। ਉਹਦੇ ਕੋਲੇ ਉਹਨੇ 20-25 ਜਿਹੜੇ ਫੋਰਕਲਿਫਟ ਉਹਨੇ ਰੈਂਟ ਤੇ ਲਏ ਹੋਏ ਨੇ, ਠੀਕ ਹੈ ਨਾ, ਤੇ ਬਾਕੀ ਸਾਰਾ ਕੁਛ ਪੈਪਸੀ ਦਾ, ਉਹਨੇ ਸਿਰਫ ਵਰਕਰ ਏਜੰਸੀ ਥਰੂ ਮੰਗਾ ਲਏ ਨੇ, ਤੇ ਉਹ ਸਿਰਫ ਉੱਥੇ ਆਪਦੀ ਗੱਡੀ ਲੈ ਕੇ ਸਿਰਫ ਆਪਦਾ ਕੋਟ ਪਾ ਕੇ ਆ ਕੇ ਆਫਿਸ ਬਹਿ ਗਿਆ, ਉਹਨੇ ਮਿਹਨਤ ਕਰਨਾ ਸਿਰਫ ਉਹਨੂੰ ਸਾਰੇ
ਨੂੰ
ਭੇਜਣਾ, ਉਹਨੇ ਪਰ ਸਕਿੰਟ $5 ਨੂੰ ਚਾਰਜ ਕਰਦਾ ਵਾ ਇਨ ਐਂਡ ਆਊਟ ਤੇ, ਠੀਕ ਹੈ ਕਿ ਨਾ। ਹੁਣ ਉਹ ਬੰਦਾ ਉਹ ਸਿਰਫ ਜਦੋਂ ਮਰਜ਼ੀ ਆਪਦਾ ਕੋਟ ਚੱਕ ਕੇ ਗੱਡੀ ਲੈ ਕੇ ਤੁਰ ਜੇ, ਉਹਦਾ ਉੱਥੇ ਕੁਛ ਵੀ ਨੀ ਬੇਸਿਕਲੀ, ਠੀਕ ਹੈ ਨਾ, ਸਾਰੇ ਫੋਰਕਲਿਫਟ ਰੈਂਟ ਤੇ ਨੇ, ਸਾਰਾ ਕੁਛ ਉਹਦੇ ਰੈਂਟ ਦਾ। ਹੁਣ ਇਹ ਥਰਡ ਪਾਰਟੀ ਹੈਗੇ ਵਿਚੋਲੀਆ ਬੰਦਾ ਆ ਗਿਆ, ਜੇ ਸਿੱਧੀ ਪਹਿਲਾਂ ਕੀ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਕਿ ਜਿੱਥੇ ਮੈਨੂਫੈਕਚਰਿੰਗ ਹੁੰਦਾ ਸੀ ਉਹਨਾਂ ਦੀ ਉੱਥੇ ਨਾਲ ਹੀ ਡਿਸਟ੍ਰੀਬਿਊਸ਼ਨ ਸੈਂਟਰ ਹੁੰਦਾ ਸੀ, ਵੇਅਰ ਹਾਊਸ ਹੁੰਦਾ ਸੀ, ਉੱਥੋਂ ਹੀ ਸਾਰਾ ਲੇਬ ਲੂਬ ਲਾ ਕੇ ਸਿੱਧਾ ਸਟੋਰਾਂ ਸਮਾਨ ਚਲਿਆ ਜਾਂਦਾ ਸੀ, ਲੋਕਾਂ ਨੂੰ ਸਸਤਾ ਵੀ ਮਿਲਦਾ ਸੀ। ਅੱਜ ਮਹਿੰਗਾਈ ਦਾ ਕਿਉਂ ਆ? ਕਿਉਂਕਿ ਵਿੱਚ ਸਾਰੇ ਵਿਚੋਲੀਏ ਰਲ ਗਏ ਨੇ, ਇਹ ਵਿਚੋਲੀਏ ਰਲ ਕਰਕੇ, ਕਿਉਂਕਿ ਉਹ ਵੀ ਪੈਸੇ ਖਾ ਰਹੇ ਨੇ, ਕਿਉਂਕਿ ਬੇਸਿਕਲੀ ਜਿਹੜਾ ਆਮ ਗਰੀਬ ਆਦਮੀ ਤੇ ਸਾਰਾ ਭਾਰ ਪੈ ਰਿਹਾ। ਗੱਲ ਅੱਜ ਇਹ ਨੀ ਹੈਗੀ ਵੀ ਅਸੀਂ ਕਿਉਂ ਕੈਸ਼ ਤੇ ਕੰਮ ਕਰਦੇ।
ਥੈਂਕ ਯੂ ਤੁਹਾਡੀ ਕਾਲ ਦੇ ਲਈ, ਤੇ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀਆਂ ਏਜੰਸੀਆਂ ਦੇ ਉੱਤੇ ਸਕੰਜਾ ਕਸਣ ਜਾ ਰਹੀ ਹੈ ਸਰਕਾਰ, ਔਰ ਤੁਸੀਂ ਉਹਦੇ ਉੱਤੇ ਕਾਫੀ ਆਪਣਾ ਡਿਟੇਲ ਚ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ। ਧੰਨਵਾਦ ਤੁਹਾਡੀ ਕਾਲ ਦੇ ਲਈ, ਤੇ ਬਾਕੀ ਹੋਰ ਕੋਈ ਹੋਏ ਤੇ ਕੱਲ ਨੂੰ ਕਰ ਲਾਂਗੇ ਬਾਕੀ, ਠੀਕ ਹੈ ਜੀ,
ਓਕੇ ਭਾਈ, ਸਤਿ ਸ਼੍ਰੀ ਅਕਾਲ।
ਧੰਨਵਾਦ ਜੀ। ਜੈਗ ਔਜਲਾ ਜੀ ਪਾਸ ਇੱਕ ਕਾਂਡੋ ਲਿਸਟ ਹੋਈ ਹੈ, ਔਰ ਇਹ ਕਾਂਡੋ 1 ਬੈਡਰੂਮ ਦੀ ਹੈ, ਲਗਭਗ 750 ਸਕੁਏਅਰ ਫੁੱਟ ਦੀ ਪਾਰਕਿੰਗ ਦੇ ਨਾਲ, $514,905 ਦੀ, ਔਰ ਇਹ ਕਾਂਡੋ ਅਪਾਰਟਮੈਂਟ ਕੁਈਨ ਸਟਰੀਟ ਅਤੇ ਹਾਈਵੇ 410 ਦੇ ਲਾਗੇ ਹੈ। ਇੱਕ ਬੈਡਰੂਮ, 750 ਸਕੁਏਅਰ ਫੁੱਟ ਤੇ ਪਲੱਸ ਕਾਰ ਪਾਰਕਿੰਗ, $514,900 ਦੀ ਇਹ ਕਾਂਡੋ ਇਹਨਾਂ ਵੱਲੋਂ ਲਿਸਟ ਕੀਤੀ ਗਈ ਹੈ। ਦੂਸਰੀ ਪ੍ਰਾਪਰਟੀ ਇਹਨਾਂ ਦੇ ਪਾਸ ਆਈ ਹੈ ਕਿ 1 ਯੂਨਿਟ ਤੇ A12 ਜ਼ੋਨਿੰਗ ਆਟੋ ਰਿਪੇਅਰ ਸ਼ਾਪ ਹੈ ਇਹਨਾਂ ਦੇ ਪਾਸ, ਡਿਕਸੀ ਐਂਡ 401 ਦੇ ਏਰੀਏ ਦੇ ਵਿੱਚ, $999,900 ਦੀ ਲਿਸਟ ਕੀਤੀ ਗਈ ਹੈ। 1800 ਸਕੁਏਅਰ ਫੁੱਟ ਦੀ ਹੈ ਇਹ, ਔਰ ਇਹ ਪ੍ਰਾਪਰਟੀ ਵੀ ਦੇਖਣੀ ਹੈ, 416-377-77-77, 1800 ਸਕੁਏਅਰ ਫੁੱਟ ਦੀ ਤੁਸੀਂ ਆਟੋ ਰਿਪੇਅਰ ਸ਼ਾਪ ਖਰੀਦਣੀ ਚਾਹੁੰਦੇ ਹੋ $999,900 ਦੀ, ਤਾਂ ਜੈਗ ਔਜਲਾ ਨੂੰ ਕਾਲ ਕਰ ਲੈਣਾ, 416-377-77-77, 416-377-77-77, ਤੇ ਇੱਕ ਸੈਮੀ ਡਿਟੈਚ ਘਰ ਇਹਨਾਂ ਦੇ ਪਾਸ ਅਵੇਲੇਬਲ ਹੈ 4 ਬੈਡਰੂਮ ਦਾ, ਔਰ ਉਹਦੇ ਲਈ ਵੀ ਕਾਲ ਕਰ ਲਿਓ 416-377-77-77, 416-377-77-77। ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ ਮੇਰੇ ਨਾਲ ਸਕਿਓਰ ਲਾਈਫ ਤੋਂ। ਮੋਨਾ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਸੋ ਮਚ ਜਗਦੀਸ਼ ਜੀ, ਸਭ ਨਾਲ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਔਰ ਆਓ ਆਪਣੇ ਸੋਤਿਆਂ ਦੇ ਨਾਲ ਕੀ ਟਿਪਸ ਸਾਂਝੇ ਕਰੋਗੇ?
ਜ਼ਰੂਰ ਜਗਦੀਸ਼ ਜੀ, ਟਿਪਸ ਸਾਂਝੇ ਕਰਨ ਤੋਂ ਪਹਿਲਾਂ ਇੱਕ ਵਧੀਆ ਗੁੱਡ ਨਿਊਜ਼ ਵੀ ਸ਼ੇਅਰ ਕਰਨਾ ਚਾਹਾਂਗੇ, ਕਿਉਂਕਿ ਜਿੱਦਾਂ ਕਿ ਤੁਹਾਡੀ ਮੀਡੀਆ ਦੀ ਐਂਡ ਆਪਣੀ ਕਮਿਊਨਿਟੀ ਦੀ ਸਪੋਰਟ ਦੇ ਨਾਲ ਇੱਕ ਐਡੀਸ਼ਨ ਕਰ ਰਹੇ ਹੈਗੇ ਹਾਂ ਕਿ ਆਪਣੀ ਸਿਕਿਉਰ ਲਾਈਫ ਇੰਸ਼ੋਰੈਂਸ ਦੀ ਸੈਕਿੰਡ ਲੋਕੇਸ਼ਨ ਖੋਲ ਰਹੇ ਹੈਗੇ ਹਾਂ ਵੁੱਡ ਸਟਾਕ ਦੇ ਵਿੱਚ। ਸੋ ਉਹਦੇ ਵਾਸਤੇ ਜ਼ਰੂਰ ਮੈਂ ਦੱਸਣਾ ਚਾਹੂੰਗੀ, ਇਹਦੀ ਗ੍ਰੈਂਡ ਓਪਨਿੰਗ ਆਪਾਂ November 6 ਨੂੰ ਕਰ ਰਹੇ ਹੈਗੇ ਹਾਂ। ਸੋ ਜ਼ਰੂਰ ਮੈਂ ਆਪਣੇ ਲਿਸਨਰਸ ਨੂੰ ਵੀ ਕਹੂੰਗੀ, ਤੁਹਾਨੂੰ ਵੀ ਆਪਣੀ ਕਮਿਊਨਿਟੀ ਨੂੰ, ਕਿ ਜ਼ਰੂਰ ਟਾਈਮ ਕੱਢ ਕੇ ਜ਼ਰੂਰ ਆਓ ਤੇ ਉੱਥੇ ਸਾਨੂੰ ਬਲੈਸਿੰਗਸ ਦਿਓ ਜ਼ਰੂਰ, ਕਿਉਂਕਿ ਜਿਹੜੀ ਇਹ ਲੋਕੇਸ਼ਨ ਹੈਗੀ ਹੈ ਵੁੱਡਸਟਾਕ ਦੇ ਵਿੱਚ ਖੋਲ ਰਹੇ ਹਾਂ ਇਸੇ ਕਰਕੇ ਕਿਉਂਕਿ ਆਪਣੀ ਕਾਫੀ ਕਮਿਊਨਿਟੀ ਉੱਧਰ ਵੀ ਹੈਗੀ ਹੈ ਵੁੱਡਸਟਾਕ ਦੇ ਵਿੱਚ, ਲੰਡਨ ਦੇ ਵਿੱਚ, ਤਾਂ ਕਿ ਉਹਨਾਂ ਨੂੰ ਸਰਵਿਸਿਸ ਮਿਲਣ ਦੇ ਵਿੱਚ ਈਜ਼ੀ ਹੋ ਸਕੇ, ਕਨਵੀਨੀਅੰਟ ਹੋ ਸਕੇ। ਐਂਡ ਨਾਲੋ ਨਾਲ ਇਹ ਵੀ ਦੱਸਣਾ ਚਾਹੂੰਗੀ ਕਿ ਜਿਹੜੇ ਵੀ ਪਰਸਨ ਉੱਥੇ ਵੁੱਡਸਟਾਕ ਦੇ ਆਸ ਪਾਸ ਏਰੀਆ ਦੇ ਵਿੱਚ ਹੈਗੇ ਆ, ਲੰਡਨ ਦੇ ਵਿੱਚ ਜਾਂ ਕਿਚਨਰ ਵੁੱਡਸਟਾਕ ਦੇ ਵਿੱਚ ਹੈਗੇ ਆ, ਕਈ ਵਾਰ ਹੁੰਦਾ ਹੈ ਕਿ ਉਹ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ, ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਵੀ ਆਉਣਾ ਚਾਹੁੰਦੇ ਨੇ, ਸੋ ਉਹਨਾਂ ਦੇ ਵੱਲੋਂ ਵੀ ਕਾਫੀ ਵਾਰ ਸਾਨੂੰ ਕੰਸਰਨਸ ਜਾਂਦੇ ਨੇ ਕਿ ਸਾਨੂੰ ਜੁਆਇਨ ਇੱਥੇ ਆ ਕੇ ਕਰ ਲੈਂਦੇ ਨੇ, ਪਰ ਉਹਨਾਂ ਦਾ ਟਰੈਵਲਿੰਗ ਟਾਈਮ ਕਾਫੀ ਹੋ ਜਾਂਦਾ ਕਿ ਅਪ ਡਾਊਨ ਕਰਨਾ, ਸੋ ਉਹਨਾਂ ਦੇ ਵਾਸਤੇ ਵੀ ਈਜ਼ੀ ਹੈਗਾ ਤੇ ਫਿਊਚਰ ਦੇ ਵਿੱਚ ਵੀ ਜਿਹੜੇ ਪਰਸਨ ਜੁਆਇਨ ਕਰਨਾ ਚਾਹੁੰਦੇ ਐਜ਼ ਆ ਐਡਵਾਈਜ਼ਰ ਵੀ ਸਿਕਿਓਰ ਲਾਈਫ ਇੰਸ਼ੋਰੈਂਸ ਦੀ ਟੀਮ ਨੂੰ, ਤੇ ਰਹਿੰਦੇ ਵੁੱਡਸਟਾਕ ਏਰੀਆ ਦੇ ਵਿੱਚ ਹੈਗੇ ਆ, ਲੰਡਨ ਏਰੀਆ ਦੇ ਵਿੱਚ ਹੈਗੇ ਆ, ਸੋ ਉਹਨਾਂ ਦੇ ਵਾਸਤੇ ਵੀ ਕਨਵੀਨੀਅੰਟ ਹੋ ਜਾਣਾ ਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਤਾਂ ਕਿ ਉਹਨਾਂ ਨੂੰ ਟ੍ਰੇਨਿੰਗਸ ਹੋ ਗਈਆਂ, ਸੋ ਸਰਵਿਸਿਸ ਹੋ ਗਈਆਂ, ਈਜ਼ੀਲੀ ਉਹ ਲੈ ਸਕਦੇ ਹੁੰਦੇ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਇਸ ਗ੍ਰੈਂਡ ਓਪਨਿੰਗ ਦੇ ਉੱਤੇ ਆਉਣ ਲਈ, ਤੁਹਾਨੂੰ ਐਡਰੈਸ ਚਾਹੀਦਾ ਹੋਵੇ, ਡੈਫੀਨੇਟਲੀ ਤੁਸੀਂ ਸਾਨੂੰ ਜੁਆਇਨ ਕਰੋ ਉਸ ਦਿਨ ਨਵੰਬਰ 6 ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ। ਮੇਰਾ ਫੋਨ ਨੰਬਰ ਹੈਗਾ ਜੀ 416-509-1509।
ਸੋ ਨਵੰਬਰ 6 ਦੇ ਵਿੱਚ ਹਲੇ ਕੁਝ ਦਿਨ ਬਾਕੀ ਨੇ, ਸੋ ਜ਼ਰੂਰ ਆਪਾਂ ਇਸ ਨੂੰ ਅਨਾਊਂਸ ਕਰਦੇ ਰਹਾਂਗੇ, ਪ੍ਰਮੋਟ ਕਰਦੇ ਰਹਾਂਗੇ। ਇਸ ਆਪਣੀ ਸੈਕਿੰਡ ਲੋਕੇਸ਼ਨ ਸਿਕਿਓਰ ਲਾਈਫ ਦੀ ਸੈਕਿੰਡ ਲੋਕੇਸ਼ਨ ਵੁੱਡ ਸਟਾਕ ਦੇ ਵਿੱਚ ਖੁੱਲਣ ਜਾ ਰਹੀ ਹੈ। ਔਰ ਜੀ ਕੁਛ ਹੋਰ ਕਹਿਣਾ ਚਾਹੋ?
ਜ਼ਰੂਰ ਜਗਦੀਸ਼ ਜੀ, ਥੋੜਾ ਜਿਹਾ ਮੈਂ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਲਾਈਫ ਇੰਸ਼ੋਰੈਂਸ ਦੀਆਂ, ਜੇ ਪਰਸਨ ਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਪਾਸਟ ਦੇ ਵਿੱਚ ਕੋਈ ਮੈਡੀਕਲ ਇਸ਼ੂ ਆ ਚੁੱਕਾ ਹੈ, ਕੋਈ ਹਾਰਟ ਦੇ ਰਿਲੇਟਿਡ, ਕੈਂਸਰ ਦੇ ਰਿਲੇਟਿਡ, ਡਾਇਬਟੀਜ਼ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਾਰਕਿੰਸਨ ਡਿਜ਼ੀਜ਼ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਈਵਨ ਦੈਨ ਲਾਈਫ ਇੰਸ਼ੋਰੈਂਸ ਪਾਲਿਸੀਜ਼ ਮਿਲ ਸਕਦੀਆਂ, ਅਪ ਟੂ 500,000 ਤੱਕ ਦੀ ਕਵਰੇਜ ਲੈ ਸਕਦੇ ਹੁੰਦੇ ਹੈਗੇ ਹੋ। ਚਾਹੇ ਇਹਨੂੰ ਤੁਸੀਂ ਮੋਰਗੇਜ ਇੰਸ਼ੋਰੈਂਸ ਚਾਹੁੰਦੇ ਹੈਗੇ ਹੋ ਆਪਣੀ, ਚਾਹੇ 10 ਸਾਲ, 20 ਸਾਲ ਜਾਂ 25 ਸਾਲ ਦੇ ਵਾਸਤੇ, ਜਾਂ ਫਿਰ ਆਪਣਾ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਜਾਂ ਫਿਰ ਆਪਾਂ ਨੂੰ ਇਸ ਤਰੀਕੇ ਦੇ ਨਾਲ ਕਵਰੇਜ ਚਾਹੀਦੀ ਹੈਗੀ ਹੈ ਕਿ ਅਸੀਂ ਹੋਲ ਲਾਈਫ ਆਪਣੀ ਕਵਰੇਜ ਲੈਣੀ ਹੈ ਜਾਂ ਪੇਡ ਅਪ ਪਾਲਿਸੀ ਲੈਣੀ ਹੈਗੀ ਹੈ, ਤਾਂ ਡੈਫੀਨੇਟਲੀ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਹੈਗੀਆਂ। ਜੇ ਪਰਸਨ ਦੀ ਏਜ ਅਪ ਟੂ 85 ਦੇ ਵਿੱਚ ਹੈਗੀ ਹੈ, 18 ਤੋਂ ਲੈ ਕੇ 85 ਸਾਲ ਦੀ ਉਮਰ ਦੇ ਵਿੱਚ ਹੈਗੀ ਹੈ, ਤਾਂ ਡੈਫੀਨੇਟਲੀ ਤੁਹਾਨੂੰ ਲਾਈਫ ਇੰਸ਼ੋਰੈਂਸ ਪਾਲਿਸੀਜ਼ ਮਿਲ ਸਕਦੀਆਂ ਨੇ। ਲਿਸਨਰਸ ਨੂੰ ਕੋਈ ਵੀ ਕੰਸਰਨ ਹੋਵੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਦੇ ਵਾਸਤੇ, ਇਸ ਟਾਈਮ 'ਚ ਤੁਹਾਡਾ ਸਟੇਟਸ ਚਾਹੇ PR ਜਾਂ ਸਿਟੀਜ਼ਨ ਹੈਗਾ, ਜਾਂ ਫਿਰ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ 'ਤੇ ਹੋ ਜਾਂ ਰਿਫਿਊਜੀ ਸਟੇਟਸ 'ਤੇ ਹੈਗੇ ਹੋ, ਤਾਂ ਵੀ ਡੈਫੀਨੇਟਲੀ ਤੁਹਾਨੂੰ ਇਹ ਇੰਸ਼ੋਰੈਂਸ ਪਾਲਿਸੀਜ਼ ਮਿਲ ਸਕਦੀਆਂ ਨੇ। ਜ਼ਰੂਰ ਆਪਣੀ ਪਾਲਿਸੀਜ਼ ਕਰਵਾ ਕੇ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰੋ ਅਤੇ ਆਪਣੀ ਫੈਮਿਲੀ ਨੂੰ ਵੀ ਪ੍ਰੋਟੈਕਟ ਕਰੋ। ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਇੰਸ਼ੋਰੈਂਸ ਦੇ ਵਾਸਤੇ ਜਾਂ ਫਿਰ ਇਨਵੈਸਟਮੈਂਟ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਿਹਦੀ ਕਿ ਡੈਡਲਾਈਨ ਦਸੰਬਰ 31 ਹੁੰਦੀ ਹੈ, ਸੋ ਜ਼ਰੂਰ ਇਹਦੇ ਵਾਸਤੇ ਵੀ ਧਿਆਨ ਦਿੱਤਾ ਜਾਵੇ ਕਿ ਬੱਚੇ ਤੁਹਾਡੇ ਆਪਣੇ ਕਿਡਸ ਹੈਗੇ ਆ ਜਾਂ ਗ੍ਰੈਂਡ ਕਿਡਸ ਹੈਗੇ ਆ, ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਆ ਕਾਲਜ ਯੂਨੀਵਰਸਿਟੀ ਦੀ, ਉਹਦੀ ਫੰਡਿੰਗ ਇਕੱਠੀ ਕਰਨ ਲਈ ਸਭ ਨਾਲੋਂ ਬੈਸਟ ਮੈਥਡ ਹੈਗਾ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਿਹਦੇ ਵਿੱਚ ਕਿ ਜਦੋਂ ਤੁਸੀਂ ਕੰਟਰੀਬਿਊਸ਼ਨ ਕਰਨੀ ਹੈਗੀ ਹੈ, ਨਾਲੋ ਨਾਲ ਗੌਰਮੈਂਟ ਨੇ ਤਾਂ ਗ੍ਰਾਂਟਸ ਪ੍ਰੋਵਾਈਡ ਕਰਨੀਆਂ ਹੀ ਹੈਗੀਆਂ, ਪਰ ਨਾਲ ਹੀ ਤੁਹਾਨੂੰ 15% ਦਾ ਬੋਨਸ ਜਿਹੜਾ ਹੈਗਾ ਐਕਸਟਰਾ ਇੰਸ਼ੋਰੈਂਸ ਕੰਪਨੀ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਹੈ, ਜਿਹਦੇ ਉੱਤੇ ਕੀ ਹੈਗਾ ਕਿ ਪ੍ਰਿੰਸੀਪਲ ਦੇ ਉੱਤੇ ਵੀ ਤੇ ਗ੍ਰਾਂਟ ਦੇ ਉੱਤੇ ਵੀ ਤੁਹਾਨੂੰ ਇੰਟਰਸਟ ਤੇ ਕੰਪਾਊਂਡਿੰਗ ਇੰਟਰਸਟ ਗੇਨ ਹੁੰਦਾ ਚਲਾ ਜਾਂਦਾ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਕਿੱਦਾਂ ਪਲਾਨ ਦੇ ਵਿਦਡਰੋਲਸ ਕਰਨੇ ਆ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਮੈਚਿਓਰਿਟੀ ਦੇ ਟਾਈਮ ਤੇ, ਜਾਂ ਕਿੱਦਾਂ ਪਲਾਨ ਸ਼ੁਰੂ ਕਰਨੇ ਆ, $25 ਪਰ ਮੰਥ ਤੋਂ ਵੀ ਪਲਾਨ ਸ਼ੁਰੂ ਕੀਤਾ ਜਾ ਸਕਦਾ ਹੈਗਾ, ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਜਾਂ ਸੁਪਰਵਿਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਵਾਸਤੇ, ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ, 416-509-1509, 416-509-1509।
ਧੰਨਵਾਦ ਜੀ। ਔਰ ਮੇਰਾ ਨੰਬਰ 416-970-5000-5416-970-5005, ਫਿਰ ਮਿਲਣ ਦੀ ਉਮੀਦ ਦੇ ਨਾਲ, ਦਿਓ ਆ ਗਿਆ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ। ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ। ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ। ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਮਟਨ, ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ। ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ, ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ
ਘਰ ਦੇ ਸਵਾਦਾਂ ਦੀ, ਆਪਣੇ ਮਸਾਲਿਆਂ ਦੀ, ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ, ਜਿਵੇਂ 27 ਅਕਤੂਬਰ ਤੱਕ ਅਨਾਰ ਪ੍ਰੋਡਕਟ ਆਫ US ਸਿਰਫ 88 ਸੈਂਟ ਵਿੱਚ ਇੱਕ।
ਵਾਹ,
ਖੁਸ਼ਬੂ ਆਈ?
ਨਹੀਂ,
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ਼ ਮੋਰ ਫੋਰ ਲੈਸ।
ਰਸ਼ਮੀ ਰਾਕੇਟ, ਦੇ ਸੋ ਹਰ ਰਨ ਔਨ ਟ੍ਰੈਕ ਲਾਈਕ ਦ ਵਿੰਡ।
Now they will see her break barriers like a hurricane. And when it's all said and done, you will be shouting, "Let Rashmi run!" Watch the award-winning Tapsee Pannu as Rashmi Rocket.
ये सारे मेडल मैंने इस कंट्री के लिए जीते हैं ना.
प्रीमियर्स अक्टूबर 15th नाउ स्ट्रीमिंग ऑन Z5. सब्सक्राइब नाउ फॉर जस्ट $49.99 a year.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब. लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप, 519-622-0660 या quicktrucklube.com. QTL, बिकॉज वी केयर.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे.
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है. अपने हक जानने या सलाह लैण लई अज ही S&S